ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਜੀ ਗੁਰਪ੍ਰੀਤ ਸਿੰਘ ਗਿੱਲ ਅਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਨਜ਼ਰੀਆ ਥਰਮਲ ਰੇਡੀ ਦੇ ਉੱਤੇ। ਇਸ ਪ੍ਰੋਗਰਾਮ ਨੂੰ ਤੁਸੀਂ ਬਾਅਦ ਵਿੱਚ ਪੋਡਕਾਸਟ 'ਤੇ ਵੀ ਸੁਣ ਸਕਦੇ ਹੋ, ਜਿਹੜੀਆਂ ਪੋਡਕਾਸਟ ਸਪੋਟੀਫਾਈ ਅਤੇ ਹੋਰ ਪਲੇਟਫਾਰਮਸ 'ਤੇ ਵੀ ਮਿਲਦੀਆਂ ਨੇ, ਉਪਲਬਧ ਨੇ। ਵੈਸੇ ਤਾਂ ਪ੍ਰੋਗਰਾਮ ਸ਼ਨੀਵਾਰ ਜਾਂ ਐਤਵਾਰ ਦਿਲ ਵਾਲੀ ਗੱਲ ਤੋਂ ਬਾਅਦ ਆਉਂਦਾ, ਪਰ ਬਾਅਦ ਜੇ ਤੁਸੀਂ ਨਹੀਂ ਸੁਣ ਸਕੇ ਤਾਂ ਤੁਸੀਂ ਇਹ ਪ੍ਰੋਗਰਾਮ ਨੂੰ ਬਾਅਦ ਵਿੱਚ ਪੋਡਕਾਸਟ 'ਤੇ ਵੀ ਸੁਣ ਸਕਦੇ ਹੋ। ਹਰੇਕ ਹਫ਼ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਜੀ ਕੋਈ ਨਾ ਕੋਈ ਅਸੀਂ ਕਿਸੇ ਮੁੱਦੇ 'ਤੇ ਗੱਲ ਕਰੀਏ। ਮੁੱਦਾ ਚਲੰਤ ਵੀ ਹੋ ਸਕਦਾ, ਮੁੱਦਾ ਜਿਹੜਾ ਸਾਡੇ ਸਮਾਜ ਵਿੱਚ ਆਲਰੇਡੀ ਹੈਗਾ ਆ, ਅਸੀਂ ਉਹਦੇ ਉੱਤੇ ਵੀ ਗੱਲ ਕਰ ਸਕਦੇ ਹਾਂ, ਨਵੇਂ ਮੁੱਦੇ 'ਤੇ ਵੀ ਕਰ ਸਕਦੇ ਹਾਂ। ਪਰ ਅੱਜ ਜਿਹੜੇ ਮੁੱਦੇ 'ਤੇ ਮੈਂ ਗੱਲ ਕਰਨੀ ਹੈ ਜੀ, ਉਹ ਹੈ ਜੀ ਪੰਜਾਬ ਅਤੇ ਪੰਜਾਬ ਦੀ ਪੱਤਰਕਾਰਤਾ। ਇਹ ਮੇਰੇ ਮਨ ਦੇ ਵਿੱਚ ਬਹੁਤ ਵਾਰੀ ਇਹ ਸਵਾਲ ਆਉਂਦਾ ਵੀ ਜਿਹੜੀ ਪੰਜਾਬ ਦੀ ਪੱਤਰਕਾਰਤਾ ਹੈ ਉਹਦੇ ਵਿੱਚ ਸਾਨੂੰ ਇੱਦਾਂ ਦੇ ਪੱਤਰਕਾਰ ਕਿਉਂ ਨਹੀਂ ਦੇਖਣ ਨੂੰ ਮਿਲਦੇ ਵੀ ਜਿਹੜੇ ਖਬਰ ਕੱਢ ਕੇ ਲੈ ਕੇ ਆਉਣ। ਕਿਉਂਕਿ ਪੱਤਰਕਾਰ ਜੀ ਦੋ ਤਰੀਕੇ ਦੇ ਹੁੰਦੇ ਨੇ, ਤਾਂ ਜਿਹੜੇ ਪੱਤਰਕਾਰ ਅਖਬਾਰ ਦੇ ਵਿੱਚ ਖਬਰ ਛਾਪਦੇ ਨੇ, ਜਿਹੜੀ ਖਬਰ ਆਲਰੇਡੀ ਜਾਂ ਉਹ ਖਬਰ ਵਾਪਰ ਚੁੱਕੀ ਹੁੰਦੀ ਹੈ ਉਹਨੂੰ ਛਾਪਦੇ ਨੇ, ਅਸੀਂ ਉਹਨਾਂ ਨੂੰ ਰਿਪੋਰਟਰ ਕਹਿ ਸਕਦੇ ਹਾਂ। ਅਤੇ ਜਿਹੜੇ ਦੂਜੇ ਤਰੀਕੇ ਦੇ ਪੱਤਰਕਾਰ ਹੁੰਦੇ ਆ ਜੀ, ਉਹ ਜਿਹੜੀ ਖਬਰ ਕੱਢ ਕੇ ਲੈ ਕੇ ਆਉਂਦੇ ਨੇ ਵੀ ਜੋ ਤੁਹਾਡੇ ਆਲੇ ਦੁਆਲੇ ਵਾਪਰ ਰਿਹਾ ਆ ਉਹ ਤੁਹਾਨੂੰ ਦਿਖਾਉਂਦੇ ਨੇ ਵੀ ਦੇਖੋ ਆਹ ਤੁਹਾਡੇ ਆਲੇ ਦੁਆਲੇ ਵਾਪਰਿਆ ਜਾਂ ਵਾਪਰ ਚੁੱਕਾ ਹੈ ਜਾਂ ਵਾਪਰੇਗਾ। ਉਹਦੇ ਨਾਲ ਸਮਾਜ 'ਤੇ ਕੀ ਫਰਕ ਪੈਂਦਾ ਜੀ? ਸਮਾਜ 'ਤੇ ਇਹ ਫਰਕ ਪੈਂਦਾ ਵੀ ਸਮਾਜ ਚੁਕੰਨਾ ਹੋ ਜਾਂਦਾ ਜੀ। ਜਿਹੜਾ ਸਮਾਜ ਚੁਕੰਨਾ ਹੈ ਉਹਦੀ ਆਪਣਾ ਵਧੀਆ ਭਵਿੱਖ ਬਣਾ ਸਕਦਾ। ਇਹ ਤਾਂ ਤੁਸੀਂ ਦੇਖੋ ਬਾਹਰਲੇ ਮੁਲਕਾਂ 'ਚ ਰਹਿ ਕੇ ਤੁਹਾਨੂੰ ਵੀ ਪਤਾ ਲੱਗ ਗਿਆ ਹੋਊਗਾ ਵੀ ਜਦੋਂ ਇੱਥੇ ਚੋਣਾਂ ਹੁੰਦੀਆਂ ਨੇ ਇੱਥੇ ਕਿੰਨੀਆਂ ਕਿਤੇ ਅਸੀਂ ਬਾਈਕ ਰੈਲੀਆਂ ਕੱਢਦੇ ਹਾਂ ਜਾਂ ਕਿੰਨੀਆਂ ਕੁ ਕਾਰ ਰੈਲੀਆਂ ਕੱਢਦੇ ਹਾਂ, ਜਿਹੜੀਆਂ ਰੈਲੀਜ਼ ਵੀ ਹੁੰਦੀਆਂ ਨੇ ਉਹ ਵੀ ਇਨਡੋਰਸ ਹੁੰਦੀਆਂ ਨੇ, ਬਾਹਰ ਕੋਈ ਵੱਡੇ ਪੰਡਾਲ ਨਹੀਂ ਲੱਗਦੇ। ਉਹਦਾ ਕਈ ਅਸੀਂ ਉਹਦੇ ਕੱਢ ਸਕਦੇ ਵੀ ਆਪਣੇ ਪੰਜਾਬ ਜਾਂ ਭਾਰਤ ਵਿੱਚ ਇੱਦਾਂ ਕੀ ਹੁੰਦਾ ਅਤੇ ਬਾਹਰਲੇ ਮੁਲਕਾਂ ਵਿੱਚ ਕਿਉਂ ਨਹੀਂ ਹੁੰਦਾ। ਇੱਕ ਤਾਂ ਜੀ ਪੜ੍ਹਿਆ ਲਿਖਿਆ ਸਮਾਜ ਆ, ਅਤੇ ਦੂਜੇ ਲੋਕ ਕੰਮਾਂ ਕਾਰਾਂ 'ਚ ਇੰਨੇ ਵਿਅਸਤ ਆ ਵੀ ਉਹ ਉਹਨਾਂ ਕੋਲ ਟਾਈਮ ਹੈ ਨਹੀਂ ਵੀ ਸਿਆਸਤਦਾਨਾਂ 'ਚ ਜਾ ਕੇ ਉਹ ਭਾਸ਼ਣ ਸੁਣਨ ਅਤੇ ਉੱਥੇ ਜ਼ਿੰਦਾਬਾਦ ਦੇ ਨਾਅਰੇ ਲਾਉਣ। ਹੁਣ ਮੁੜ ਕੇ ਆਪਾਂ ਪੱਤਰਕਾਰਤਾ 'ਤੇ ਆਉਂਦੇ ਹਾਂ ਜੀ। ਪੱਤਰਕਾਰਤਾ 'ਤੇ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਵੀ ਜਿਹੜੀ ਚੀਜ਼ ਤੁਹਾਡੇ ਆਲੇ ਦੁਆਲੇ ਵਾਪਰ ਰਹੀ ਆ, ਤੁਹਾਨੂੰ ਦੇਖ ਵੀ ਰਹੀ ਆ, ਪਰ ਤੁਹਾਨੂੰ ਤੁਸੀਂ ਉਹਨੂੰ ਮੰਨ ਦੇ ਰਹੇ ਵੀ ਸ਼ਾਇਦ ਇਹ ਇੱਦਾਂ ਹੋ ਰਿਹਾ ਕਿ ਨਹੀਂ ਹੋ ਰਿਹਾ। ਉਸ ਚੀਜ਼ ਨੂੰ ਜਦੋਂ ਚੀਜ਼ ਕੋਈ ਵੀ ਲਿਖੀ ਜਾਂਦੀ ਹੈ ਨਾ ਜੀ, ਉਹਦਾ ਇੱਕ ਉਹ ਨਾ ਐਵੀਡੈਂਸ ਬਣ ਜਾਂਦਾ। ਉਹ ਇਤਿਹਾਸ ਵਿੱਚ ਵੀ ਤੁਸੀਂ ਦੇਖਿਓ ਵੀ ਜਦੋਂ ਅਸੀਂ ਪੁਰਾਣੀਆਂ ਵੀ, ਹੁਣ ਜਦੋਂ ਮੰਨ ਲਓ ਐਮਰਜੈਂਸੀ ਜੀ ਜਾਂ ਆਪਣੇ ਦੇਸ਼ ਦੀ ਵੰਡ ਹੋਈ ਸੀ, ਪੰਜਾਬ ਦੀ ਵੰਡ ਹੋਈ ਸੀ, ਜਿਹੜੀਆਂ ਉਦੋਂ ਦੀ ਖਬਰਾਂ ਲੱਗੀਆਂ ਨੇ, ਅਸੀਂ ਹੁਣ ਵੀ ਉਹਦੇ ਜਿਹੜੇ ਉਹਦੇ ਕੱਟਸ ਨੇ ਅਸੀਂ ਰੱਖਦੇ ਹਾਂ, ਅਖਬਾਰ ਦੀਆਂ ਜਿਹੜੀਆਂ ਪੀਸਿਸ ਨੇ ਅਸੀਂ ਰੱਖੇ ਹੋਏ ਨੇ, ਉਹ ਇੱਕ ਇਤਿਹਾਸਿਕ ਦਸਤਾਵੇਜ਼ ਬਣ ਜਾਂਦਾ। ਹੁਣ ਜਦੋਂ ਵੀ ਕੋਈ ਪੱਤਰਕਾਰ ਸਮਾਜ ਦੇ ਮੁੱਦੇ ਨੂੰ ਉਠਾਉਂਦਾ, ਉਹਦੇ ਵਿੱਚ ਕੋਈ ਵੀ ਮੁੱਦਾ ਹੋ ਸਕਦਾ, ਪ੍ਰਦੂਸ਼ਣ ਦਾ ਮੁੱਦਾ ਹੋ ਸਕਦਾ, ਕਾਨੂੰਨੀ ਵਿਵਸਥਾ ਦਾ ਮੁੱਦਾ ਹੋ ਸਕਦਾ, ਜਾਂ ਲੋਕਾਂ ਦੀ ਜਿਹੜੀ ਸਿਹਤ ਹੈ ਉਹਦੇ ਵਿੱਚ ਨਿਗਾਰ ਆ ਰਿਹਾ ਉਹਦਾ ਮੁੱਦਾ ਹੋ ਸਕਦਾ, ਉਹ ਜਦੋਂ ਵੀ ਉਹ ਲੇਖ ਛਪੇਗਾ, ਆਰਟੀਕਲ ਛਪੇਗਾ, ਉਹ ਇੱਕ ਦਸਤਾਵੇਜ਼ ਬਣਦਾ ਆ ਵੀ ਇਸ ਪੱਤਰਕਾਰ ਨੇ ਲੋਕਾਂ ਨੂੰ ਅੱਜ ਤੋਂ ਮੰਨ ਲਓ 5 ਸਾਲ ਪਹਿਲਾਂ ਆਗਾਹ ਕੀਤਾ ਸੀ ਵੀ ਤੁਹਾਡੇ ਨਾਲ ਇੱਦਾਂ ਹੋ ਰਿਹਾ ਅਤੇ ਭਵਿੱਖ ਵਿੱਚ ਤੁਹਾਡੇ ਨਾਲ ਇੱਦਾਂ ਹੋਵੇਗਾ। ਇਹ ਹੁਣ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਜੀ, ਇਸ ਵੇਲੇ ਜਿਹੜੇ ਪੰਜਾਬ ਦੇ ਪੱਤਰਕਾਰ ਜਿਹੜੇ ਕਿ ਸੋਸ਼ਲ ਮੀਡੀਆ ਸਟਾਰ ਬਣੇ ਨੇ ਜਾਂ ਯੂਟਿਊਬ ਦੇ ਸਟਾਰ ਬਣੇ ਨੇ, ਜੇ ਉਹਨਾਂ ਦੇ ਇਤਿਹਾਸ ਦੀ ਗੱਲ ਕਰੀਏ ਨਾ ਜੀ, ਮੈਂ ਨਿੱਜੀ ਨਹੀਂ ਹੋਣਾ ਚਾਹੁੰਦਾ, ਪਰ ਇਹ ਸਵਾਲ ਤੁਹਾਨੂੰ ਵੀ ਤੰਗ ਕਰੇਗਾ ਵੀ ਪੰਜਾਬ ਨੇ ਜੋ 1984 ਤੋਂ ਬਾਅਦ ਜਾਂ 1978 ਤੋਂ ਬਾਅਦ 1995-96 ਤੱਕ ਜੋ ਪੰਜਾਬ ਨੇ ਕਤਲੋ ਗਾਰਤ ਦੇਖੀ ਆ, ਇਹ ਹਮੇਸ਼ਾ ਅਸੀਂ ਜਿਹੜੇ ਸਿੱਖ ਖਾੜਕੂ ਸੀ ਅਸੀਂ ਉਹਨਾਂ ਦੇ ਸਾਰੀ ਗੱਲ ਪਾ ਦਿੰਦੇ ਹਾਂ, ਪਰ ਇਹਦੇ ਵਿੱਚ ਸਟੇਟ ਦੀ ਪੁਲਿਸ ਬਹੁਤ ਜ਼ਿਆਦਾ ਜ਼ਿੰਮੇਵਾਰ ਸੀ ਸੰਘਰਸ਼ ਨੂੰ ਗੱਲਬਾਤ ਨਾਲ ਵੀ ਦਬਾਇਆ ਜਾ ਸਕਦਾ ਕਹਿ ਲਈਏ ਜਾਂ ਸੁਲਝਾਇਆ ਜਾ ਸਕਦਾ, ਜਾਂ ਫਿਰ ਜਦੋਂ ਸਟੇਟ ਕਹਿੰਦੀ ਹੈ ਵੀ ਨਹੀਂ ਇਹਨਾਂ ਨੂੰ ਇਹਨਾਂ ਦਾ ਕੰਮ ਨਿਬੇੜੋ ਅਤੇ ਅਸੀਂ ਤਾਂ ਇਹਨਾਂ ਨੂੰ ਮਾਰ ਕੇ ਹੀ ਇਹ ਸੰਘਰਸ਼ ਮੁਕਾਵਾਂਗੇ। ਉਸ ਮੁੱਦੇ 'ਤੇ ਮੈਂ ਕਿਸੇ ਦਿਨ ਹੋਰ ਗੱਲ ਕਰੂੰਗਾ ਵੀ ਸੰਘਰਸ਼ ਕੀ ਸੀ ਅਤੇ ਉਹਨੂੰ ਕੀ ਤੋਂ ਕੀ ਬਣਾ ਦਿੱਤਾ ਗਿਆ। ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਸੀ। ਹੁਣ ਇਹ ਜਿਹੜੇ ਮੀਡੀਆ ਦੇ ਇਸ ਵੇਲੇ ਆ ਤੁਸੀਂ ਪ੍ਰਾਈਮ ਏਸ਼ੀਆ ਤੇ ਦੇਖੇ ਹੋਣਗੇ ਜਾਂ ਹੋਰ ਵੀ ਕਈ ਚੈਨਲਸ ਨੇ, ਉਹਨਾਂ ਦੇ ਬੈਠੇ ਇਹ ਆਪਣਾ ਓਪੀਨੀਅਨ ਦਿੰਦੇ ਨੇ, ਜਿੱਦਾਂ ਮੈਂ ਹੁਣ ਨਜ਼ਰੀਆ ਦੇ ਰਿਹਾ ਨਾ ਤੁਹਾਨੂੰ ਆਪਣਾ, ਮੈਂ ਓਪੀਨੀਅਨ ਦੇ ਰਿਹਾ। ਇਹਨਾਂ ਨੂੰ ਕੋਈ ਸਵਾਲ ਕਰਨ ਵਾਲਾ ਹੈ ਨਹੀਂ ਗਾ ਵੀ ਜਦੋਂ ਪੰਜਾਬ ਜਲ ਰਿਹਾ ਸੀ, ਜਦੋਂ ਪੰਜਾਬ ਦੀ ਪੁਲਿਸ ਬਿਲਕੁਲ ਹੀ ਬਿਨਾਂ ਕੋਈ ਅਥਾਰਿਟੀ ਤੋਂ ਸ਼ਰੇਆਮ, ਵੀ ਠੀਕ ਹੈ ਜਿਹੜਾ ਤਾਂ ਸਟੇਟ ਦੇ ਅਗੇਂਸਟ ਜਿਹਨੇ ਹਥਿਆਰ ਚੱਕੇ ਸੀ, ਤੁਸੀਂ ਉਹਨੂੰ ਲੱਭੋ, ਤੁਸੀਂ ਉਹਨੂੰ ਪ੍ਰੋਸੀਕਿਊਟ ਕਰੋ, ਤੁਸੀਂ ਉੱਤੇ ਕੇਸ ਚਲਾਓ, ਪਰ ਉਹਦੇ ਪਰਿਵਾਰ ਨੂੰ ਚੱਕਣਾ, ਉਹਦੀਆਂ ਮਾਤਾਵਾਂ, ਉਹਦੀਆਂ ਭੈਣਾਂ, ਉਹਦੇ ਭਾਣਜੇ ਭਤੀਜੇ, ਉਹਨਾਂ ਨੂੰ ਚੱਕਣਾ, ਉਹਨਾਂ ਨੂੰ ਤੰਗ ਕਰਨਾ, ਇਹ ਅਥਾਰਿਟੀ ਪੰਜਾਬ ਪੁਲਿਸ ਨੂੰ ਕਿਹਨੇ ਦਿੱਤੀ ਸੀ? ਇਹਨੂੰ ਕੁਐਸਚਨ ਕਰਨ ਵਾਲੇ ਉਸ ਵੇਲੇ ਦੇ ਪੱਤਰਕਾਰ ਅੱਜ ਦੇ ਸਟਾਰ ਬਣੇ ਹੋਏ ਨੇ। ਹੁਣ ਜੇ ਇਹਨਾਂ ਨੂੰ ਸਵਾਲ ਕਰੇ ਫਿਰ ਤੁਸੀਂ ਮਾੜੇ ਬਣਦੇ ਹੋ। ਮੈਨੂੰ ਉਸ ਗੱਲ ਦੀ ਕੋਈ ਪਰਵਾਹ ਨਹੀਂ, ਮੈਂ ਕਿਸੇ ਲਈ ਚੰਗਾ ਬਣ ਕੇ ਮੈਂ ਕੁਛ ਨਹੀਂ ਖੱਟਣਾ। ਤੁਸੀਂ ਆਪਣੇ ਪਰਿਵਾਰ ਲਈ ਚੰਗੇ ਹੋ, ਤੁਸੀਂ ਸਾਰਿਆਂ ਲਈ ਚੰਗੇ ਹੋ, ਇਹ ਮੇਰਾ ਮੋਟੋ ਹੈ ਜੀ। ਤੇ ਕਿਉਂਕਿ ਲੋਕ ਤਾਂ ਰੱਬ ਤੋਂ ਨਹੀਂ ਖੁਸ਼, ਤੇ ਤੁਸੀਂ ਲੋਕਾਂ ਨੂੰ ਕਿੱਥੋਂ ਖੁਸ਼ ਕਰ ਲੂਗੇ ਨਾ? ਤੁਹਾਡੇ ਬੱਚੇ ਤੁਹਾਡੇ ਤੋਂ ਖੁਸ਼ ਨੇ, ਤੁਹਾਡੀ ਵਾਈਫ ਤੁਹਾਡੇ ਤੋਂ ਖੁਸ਼ ਨੇ, ਤੁਹਾਡੇ ਮਾਪੇ ਤੁਹਾਡੇ ਤੋਂ ਖੁਸ਼ ਨੇ, ਬਸ ਇੰਨਾ ਹੀ ਚਾਹੀਦਾ। ਹੁਣ ਮੁੱਕਦੀ ਗੱਲ, ਜਿਹੜੀ ਮੁੜਦੀ ਗੱਲ, ਮੈਂ ਉੱਤੇ ਆਉਂਦਾ ਜੀ, ਵੀ ਉਸ ਵੇਲੇ ਦੇ ਜਿਹੜੇ ਪੱਤਰਕਾਰ, ਉਸ ਵੇਲੇ ਤਿੰਨ ਚਾਰ ਅਖਬਾਰਾਂ ਬਹੁਤ ਚੱਲਦੀਆਂ ਸੀ, ਇੱਕ ਨਵਾਂ ਜ਼ਮਾਨਾ ਸੀ, ਇੱਕ ਜੱਗ ਬਾਣੀ ਸੀ, ਇੱਕ ਅਜੀਤ ਸੀ, ਤੇ ਪੰਜਾਬ ਕੇਸਰੀ ਹਿੰਦੀ ਅਖਬਾਰ ਸੀ। ਤੁਸੀਂ ਉਹ ਪੁਰਾਣੇ ਪੇਪਰ ਇਹਨਾਂ ਦੇ ਦੇਖੋ, ਮੈਂ ਜਦੋਂ ਦੂਜੀ ਤੀਜੀ ਵਿੱਚ ਸੀ, ਮੈਂ ਅਖਬਾਰ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ। ਉਹਦੇ ਵਿੱਚ ਜਿਹੜਾ ਲੋਕਾਂ ਦਾ ਇਹ ਨੈਰੇਟਿਵ ਬਣਾਉਂਦੇ ਸੀ, ਲੋਕਾਂ ਦਾ ਨਜ਼ਰੀਆ ਬਣਾਉਂਦੇ ਸੀ, ਜਿਹੜਾ ਪ੍ਰੋਪੋਗੈਂਡਾ ਚੱਲਦਾ ਸੀ, ਸਰਕਾਰਾਂ ਵੱਲੋਂ ਹੀ ਚਲਾਇਆ ਜਾ ਰਿਹਾ ਸੀ। ਪਰ ਮੇਰਾ ਸਵਾਲ ਪੱਤਰਕਾਰਾਂ ਨੂੰ ਵੀ, ਜੇ ਤੁਸੀਂ ਆਪਣੇ ਜਿਹੜਾ ਤੁਸੀਂ ਪੇਸ਼ਾ ਹੈ ਤੁਹਾਡਾ, ਜੇ ਤੁਸੀਂ ਉਹਨੂੰ ਇਮਾਨਦਾਰ ਨਹੀਂ ਹੈਗੇ, ਫਿਰ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਕਿੱਦਾਂ ਦੇਖਦੇ ਹੋ ਸਵੇਰੇ ਉੱਠ ਕੇ? ਜਦੋਂ ਇੰਨਾ ਕੁਛ ਤੁਹਾਡੇ ਆਲੇ ਦੁਆਲੇ ਹੋ ਰਿਹਾ ਸੀ, ਤੇ ਤੁਸੀਂ ਫੇਰ ਵੀ ਸਰਕਾਰ ਨੂੰ ਸਵਾਲ ਨਹੀਂ ਸੀ ਕਰ ਰਹੇ, ਫੇਰ ਤਾਂ ਜੀ ਤੁਸੀਂ ਕੋਈ ਪੇਸ਼ਾਵਰ ਪੱਤਰਕਾਰ ਤਾਂ ਹੈ ਨਹੀਂ ਨਾ, ਫਿਰ ਤਾਂ ਤੁਹਾਡਾ ਕੋਈ ਜਜ਼ਬਾ ਹੀ ਹੈ ਨਹੀਂ ਪੱਤਰਕਾਰਤਾ ਦਾ। ਕਿਉਂਕਿ ਸਰਕਾਰ ਲਈ ਤਾਂ ਕੰਮ ਉਹਦੇ ਅਧਿਕਾਰੀ ਵੀ ਕਰ ਰਹੇ ਨੇ, ਤੇ ਤੁਸੀਂ ਸਰਕਾਰ ਲਈ ਕੰਮ, ਪੈਸਾ ਸ਼ਾਇਦ ਤੁਹਾਨੂੰ ਮਿਲਿਆ ਨਹੀਂ ਮਿਲਿਆ ਮੈਨੂੰ ਇਹਦੇ ਬਾਰੇ ਨਹੀਂ ਪਤਾ, ਪਰ ਤੁਸੀਂ ਸਿਰਫ ਇਸ ਕਰਕੇ ਵੀ ਮੇਰੀ ਇਸ ਅਧਿਕਾਰੀ ਨਾਲ ਬਹੁਤ ਵਧੀਆ ਬਣਦੀ ਹੈ, ਮੇਰੀ ਇਸ ਅਧਿਕਾਰੀ ਨਾਲ ਬਹਿਣੀ ਉੱਠਣੀ ਆ, ਉਹਦੇ ਕਰਕੇ ਜੋ ਆਪਣੇ ਸਮਾਜ 'ਚ ਕਤਲੋ ਗਾਰਤ ਹੋ ਰਹੀ ਸੀ ਉਹਨੂੰ ਤੁਸੀਂ ਦਬਾ ਦਿੱਤਾ, ਉਹਦੇ ਉੱਤੇ ਸਵਾਲ ਨਹੀਂ ਪੁੱਛਿਆ, ਫਿਰ ਤਾਂ ਜੀ ਬਹੁਤ ਹੀ ਵੀ ਬਹੁਤ ਵੱਡੀ ਲਾਹਣਤ ਹੈ ਤੁਹਾਡੇ ਸਾਰੇ ਪੱਤਰਕਾਰਤਾ ਵਾਲੇ ਜੀਵਨ ਦੇ ਉੱਤੇ ਮੈਂ ਕਹਿੰਦਾ। ਕਿਉਂਕਿ ਜਦੋਂ ਤੁਸੀਂ ਇੱਦਾਂ ਦੇ ਕਿਸੇ ਵੀ ਇੱਦਾਂ ਦੇ ਪੇਸ਼ੇ ਵਿੱਚ ਵੜਦੇ ਹੋ ਨਾ, ਜਿੱਥੇ ਤੁਹਾਡੀ ਸਮਾਜ ਪ੍ਰਤੀ ਜ਼ਿੰਮੇਵਾਰੀ ਵੱਧ ਜਾਂਦੀ ਹੈ, ਜਿੱਦਾਂ ਮੈਂ ਉਦਾਹਰਣ ਦਿੰਦਾ, ਡਾਕਟਰ ਡਾਕਟਰ ਨੇ ਉਹਨਾਂ ਉਹ ਇੱਕ ਅਲੱਗ ਪੇਸ਼ਾ ਆ, ਉਹ ਕਲਰਕ ਵਰਗਾ ਪੇਸ਼ਾ ਨਹੀਂ ਹੈਗਾ, ਉਹ ਉਹਨਾਂ ਦੀ ਇੰਨੀ ਕੁ ਜ਼ਿਆਦਾ ਜ਼ਿੰਮੇਵਾਰੀ ਵੱਧ ਜਾਂਦੀ ਹੈ, ਉਹ ਹਰੇਕ ਸਰਜਰੀ ਨੂੰ ਹਰੇਕ ਦਵਾਈ ਨੂੰ ਉਹਨਾਂ ਨੂੰ ਬਹੁਤ ਧਿਆਨ ਨਾਲ ਮਰੀਜ਼ ਨੂੰ ਦੇਣਾ ਪੈਂਦਾ ਵੀ ਕਿਤੇ ਮਰੀਜ਼ ਦੀ ਜਾਨ ਨਾ ਚੱਲ ਜਾਵੇ, ਕਿਉਂਕਿ ਉਹਨਾਂ ਜਵਾਬਦੇਹੀ ਬਹੁਤ ਜ਼ਿਆਦਾ ਹੁੰਦੀ ਹੈ। ਤੇ ਜਿਹੜੇ ਪੱਤਰਕਾਰ ਹੁੰਦੇ ਨੇ, ਪੱਤਰਕਾਰ ਸਮਾਜ ਦੇ ਹੀ ਡਾਕਟਰ ਹੁੰਦੇ ਨੇ, ਪਰ ਜਦੋਂ ਤੁਸੀਂ ਇਸ ਪੇਸ਼ੇ 'ਚ ਵੜ ਗਏ ਨਾ, ਬਾਅਦ ਵਿੱਚ ਤੁਸੀਂ ਇਹ ਇੱਕ ਤਰੀਕੇ ਦਾ ਤੁਸੀਂ ਦਿੰਦੇ ਹੋ, ਮੈਂ ਬਹੁਤ ਪੱਤਰਕਾਰਤਾ ਦੇ ਪੱਤਰਕਾਰ ਜਿਹੜੇ ਮੂੰਹ ਸੁਣਿਆ ਵੀ ਅਸੀਂ ਪਰਿਵਾਰ ਵੀ ਪਾਲਣਾ ਜੀ, ਅਸੀਂ ਸਾਰਿਆਂ ਨਾਲ ਬਣਾ ਕੇ ਵੀ ਰੱਖਣੀ ਹੈ ਜੀ, ਇਹ ਨਾ ਇੱਕ ਬੜੇ ਹੀ ਥੱਲੜੇ ਪੱਧਰ ਦੇ ਇਹ ਬਹਾਨੇ ਦਿੱਤੇ ਜਾਂਦੇ ਨੇ। ਅਸਲ ਵਿੱਚ ਗੱਲ ਕੀ ਹੁੰਦੀ ਹੈ ਜੀ, ਅਸਲ ਵਿੱਚ ਗੱਲ ਪੱਤਰਕਾਰਤਾ ਨੂੰ ਲੋਕਾਂ ਨੇ ਬਣਾ ਲਿਆ ਵੀ ਦੋ ਕੁ ਪੇਜ ਕਾਲੇ ਕਰਤੇ, ਵਾਹਵਾ ਕਰਤੀ, ਬਾਅਦ ਵਿੱਚ ਸਾਡੇ ਬੜੇ ਵਧੀਆ ਨਿੱਜੀ ਸੰਬੰਧ ਬਣ ਗਏ ਨੇ, ਵੱਡੇ ਅਧਿਕਾਰੀਆਂ ਨਾਲ ਬਣ ਗਏ ਨੇ, ਆਡੀਟਰ ਮੇਰੇ ਤੋਂ ਖੁਸ਼ ਆ, ਮੈਂ ਇਸ਼ਤਿਹਾਰ ਲੈ ਕੇ ਆ ਰਿਹਾ, ਤੁਸੀਂ ਜੋ ਮਰਜ਼ੀ ਕਰ ਰਹੇ ਹੋ, ਪਰ ਜਿਹੜਾ ਸਮਾਜ ਹੈ ਨਾ, ਸਮਾਜ ਨਾਲ ਤੁਸੀਂ ਦਗਾ ਹੀ ਕਮਾ ਰਹੇ ਹੋ। ਹੁਣ ਤੁਸੀਂ ਇਹ ਦੇਖੋ ਵੀ ਜਦੋਂ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਸੀ, ਜਿਹੜੇ ਖਾਟਕੂ ਸਿੰਘ ਸੀ ਉਹਨਾਂ ਦੇ ਪਰਿਵਾਰਾਂ ਨੂੰ ਖਤਮ ਹੀ ਕੀਤਾ ਜਾ ਰਿਹਾ ਸੀ, ਇਹਦੇ ਉੱਤੇ ਸਵਾਲ ਕਿੰਨੇ ਕਰਨਾ ਸੀ? ਇਹਦੇ ਉੱਤੇ ਸਵਾਲ ਸਾਥ ਵਿੱਚ ਬੈਠੇ ਬਜ਼ੁਰਗਾਂ ਨੇ ਤਾਂ ਕਰਨਾ ਨਹੀਂ ਸੀ, ਇਹਦੇ ਉੱਤੇ ਸਵਾਲ ਜਿਹੜੇ ਪੱਤਰਕਾਰ ਸੀ ਉਸ ਟਾਈਮ ਦੇ, ਉਹਨਾਂ ਨੇ ਕਰਨਾ ਸੀ, ਪਰ ਉਹਨਾਂ ਨੇ, ਤੁਸੀਂ ਪੁਰਾਣੇ ਆਰਟੀਕਲ ਚੱਕ ਕੇ ਦੇਖ ਲਓ, ਅਖਬਾਰਾਂ ਚੱਕ ਕੇ ਦੇਖ ਲਓ, ਬਹੁਤ ਹੀ ਜਿੱਦਾਂ 0.1% ਪੱਤਰਕਾਰ ਕਹਿ ਲਈਏ ਜਿਨ੍ਹਾਂ ਨੇ ਸਰਕਾਰ ਨੂੰ ਸਵਾਲ ਵੀ ਕੀਤਾ ਹੋਵੇ। ਹੁਣ ਉਹਦਾ ਇੱਕ ਇੱਕ ਰਿਪਲ ਇਫੈਕਟ ਕੀ ਹੋਇਆ ਵੀ ਜਸਵੰਤ ਸਿੰਘ, ਸ਼ਹੀਦ ਜਸਵੰਤ ਸਿੰਘ ਜੀ ਖਾਲੜਾ, ਜਿਹੜੇ ਕਿ ਇੱਕ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਸੀ ਪੱਤਰਕਾਰਤਾ ਦੇ ਨਾਲ, ਪਰ ਇੱਕ ਸਮਾਜ ਸੇਵੀ ਕਹਿ ਲਈਏ, ਉਹਨਾਂ ਨੂੰ ਪਤਾ ਸੀ ਮੇਰੇ ਆਲੇ ਦੁਆਲੇ ਕੀ ਹੋ ਰਿਹਾ। ਉਹਨਾਂ ਨੇ ਅਖਬਾਰਾਂ ਵੀ ਉਦੋਂ ਦੇਖੀਆਂ ਹੋਣਗੀਆਂ ਵੀ ਅਖਬਾਰ ਵਾਲਾ ਕੋਈ ਨਹੀਂ ਦੱਸ ਰਿਹਾ ਮੇਰੇ ਆਲੇ ਦੁਆਲੇ ਕੀ ਹੋ ਰਿਹਾ, ਪਰ ਲੋਕ ਉਹਨਾਂ ਨੂੰ ਦੱਸ ਰਿਹਾ ਵੀ ਮੇਰਾ ਪੁੱਤ ਮੁੜ ਕੇ ਨਹੀਂ ਆਇਆ, ਮੇਰੇ ਪੁੱਤ ਨੂੰ ਪੁਲਿਸ ਚੱਕ ਕੇ ਲੈ ਗਈ ਆ, ਹਜੇ ਤੱਕ ਮੁੜ ਕੇ ਨਹੀਂ ਆਇਆ। ਸਾਨੂੰ ਇਹ ਵੀ ਨਹੀਂ ਪਤਾ ਵੀ ਉਹ ਕਿੱਥੇ ਰੱਖਿਆ ਗਿਆ। ਇਸ ਪੱਧਰ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਹਰ ਉੱਥੇ ਘਨਣ ਹੋਏ ਨੇ ਨਾ ਪੰਜਾਬ ਦੇ ਵਿੱਚ, ਇਹੀ ਪੱਤਰਕਾਰਾਂ ਨੇ ਤੁਹਾਨੂੰ ਰਿਪੋਰਟ ਕਰਨਾ ਸੀ, ਪਰ ਇਹਨਾਂ ਨੇ ਕੀਤਾ ਨਹੀਂ। ਆਪਣੇ ਪੇਸ਼ੇ ਨਾਲ ਦਗਾ ਕਮਾਇਆ। ਦੇਖੋ ਹੁਣ ਬੈਠੇ ਹੋ, ਭਾਵੇਂ ਕੈਨੇਡਾ ਦੇ ਚੈਨਲ ਤੇ ਬੈਠੇ ਹੋ, ਭਾਵੇਂ ਇੰਡੀਆ ਦੇ ਚੈਨਲ ਤੇ ਬੈਠੇ ਹੋ, ਪਰ ਤੁਹਾਨੂੰ ਵੀ ਪਤਾ ਵੀ ਤੁਹਾਡਾ ਪਿਛੋਕੜ ਕੀ ਹੈ। ਤੁਸੀਂ ਉਸ ਵੇਲੇ ਕੀ ਕੀਤਾ ਜਦੋਂ ਪੰਜਾਬ ਨੂੰ ਤੁਹਾਡੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ, ਜਦੋਂ ਪੰਜਾਬ ਦੇ ਪਿੰਡ ਖਾਲੀ ਹੋ ਰਹੇ ਸੀ, ਤੁਸੀਂ ਉਸ ਵੇਲੇ ਕੀ ਕੀਤਾ। ਹੁਣ ਇੱਕ ਬਲਤੇਜ ਸਿੰਘ ਪੰਨੂ ਹੈ ਜੀ, ਉਹ ਵੀ ਆਪਣੇ ਆਪ ਨੂੰ ਪੱਤਰਕਾਰ ਕਹਾਉਂਦੇ ਨੇ, ਪਰ ਪੱਤਰਕਾਰ ਹੈ ਹੀ ਨਹੀਂ ਗੇ। ਜਦੋਂ ਤੁਸੀਂ ਸਰਕਾਰ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਨਾ, ਤੁਸੀਂ ਪੱਤਰਕਾਰ ਨਹੀਂ ਰਹਿ ਜਾਂਦੇ। ਟਵਿੱਟਰ ਤੇ 2 ਲਾਈਨਾਂ ਲਿਖ ਕੇ ਵੀ ਤੁਸੀਂ ਪੱਤਰਕਾਰ ਨਹੀਂ ਬਣਦੇ। ਪੱਤਰਕਾਰ ਜੇ ਤੁਸੀਂ ਸਮਝਦੇ ਹੋ ਨਾ ਵੀ ਪੱਤਰਕਾਰ ਕੌਣ ਹੋ ਸਕਦਾ, ਇੱਕ ਨਾ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਕਿਉਂਕਿ ਉਦਾਹਰਣ ਨਾਲ ਅਸੀਂ ਗੱਲ ਸਮਝ ਜਾਂਦੇ ਹਾਂ। ਮੈਂ ਤੁਹਾਨੂੰ ਉਦਾਹਰਣ ਦਿੰਦਾ, ਇੱਕ 1987 ਦੇ ਵਿੱਚ ਫੋਰ ਕੋਰਨਰਸ ABC ਆਸਟ੍ਰੇਲੀਆ ਦਾ ਇੱਕ ਪ੍ਰੋਗਰਾਮ ਹੈ ਜੀ, ਹਜੇ ਵੀ ਚੱਲਦਾ ਅਤੇ ਉਹਨੂੰ 60 ਸਾਲ ਹੋ ਚੱਲੇ ਨੇ ਪ੍ਰੋਗਰਾਮ ਚੱਲਦੇ ਨੂੰ। ਉਹ ਪ੍ਰੋਗਰਾਮ ਇੱਕ ਪ੍ਰੋਗਰਾਮ ਇਹ ਆਉਂਦਾ ਜੀ ਸੋਮਵਾਰ ਨੂੰ ਸ਼ਾਮੀ 7:30 ਵਜੇ, ਜਾਂ ਮੈਂ ਰੋਂਗ ਨਾ ਹੋਵਾਂ 8 ਵਜੇ ਆਉਂਦਾ, ਤੁਸੀਂ ਦੇਖਿਓ ਕਦੀ। ਉਸ ਪ੍ਰੋਗਰਾਮ ਦਾ ਇੱਕ ਐਪੀਸੋਡ ਆਇਆ ਸੀ ਜੀ, ਦ ਮੂਨ ਲਾਈਨ ਸਟੇਟ। ਉਸ ਐਪੀਸੋਡ ਦੇ ਵਿੱਚ ਜਿਹੜਾ ਪੱਤਰਕਾਰ ਸੀ, ਇਨਵੈਸਟੀਗੇਟਿਵ ਜਰਨਲਿਜ਼ਮ, ਜਿਹੜਾ ਕਿ ਪੰਜਾਬੀ ਪੱਤਰਕਾਰਾਂ ਦੀ ਡਿਕਸ਼ਨਰੀ ਵਿੱਚ ਵੀ ਹੈ ਨੀਗਾ, ਇਹਨੂੰ ਖੋਜਬੀਨ ਵਾਲੀ ਪੱਤਰਕਾਰਤਾ ਆਪਾਂ ਕਹਿ ਸਕਦੇ ਜੇ ਪੰਜਾਬੀ ਜਿਹਦੇ ਵਿੱਚ ਇਹਨੂੰ ਮੈਨੂੰ ਅਨੁਵਾਦ ਕਰੀਏ ਨਾ। ਖੋਜਬੀਨ ਦੀ ਪੱਤਰਕਾਰਤਾ ਇਹ ਹੁੰਦੀ ਹੈ ਵੀ ਜੋ ਸਮਾਜ ਵਿੱਚ ਹੋ ਰਿਹਾ, ਜਿਹਨੂੰ ਦਬਾਇਆ ਜਾ ਰਿਹਾ, ਤੁਸੀਂ ਬਿਨਾਂ ਕਿਸੇ ਦਾ ਨਾਂ ਲਏ ਵੀ ਉਸਨੂੰ ਛਾਪ ਸਕਦੇ ਹੋ, ਜੇ ਤੁਹਾਨੂੰ ਡਰ ਆ ਵੀ ਮਾਣਹਾਨੀ ਦਾ ਮੇਰੇ 'ਤੇ ਕੇਸ ਹੋ ਜਾਵੇ। ਬੜੇ ਤਰੀਕੇ ਹੁੰਦੇ ਨੇ ਜੀ, ਬਿਨਾਂ ਨਾਂ ਲਿਆ ਤੁਸੀਂ ਸਾਰਾ ਕੁਛ ਸਮਾਜ ਦੇ ਸਾਹਮਣੇ ਰੱਖ ਸਕਦੇ ਹੋ, ਪਰ ਗੱਲ ਇਹ ਹੈ ਵੀ ਕਰੇ ਕੌਣ, ਕਰੇ ਕੌਣ, ਕਿਉਂਕਿ ਸਪਲੀਮੈਂਟ ਵੀ ਲਿਆਉਣੇ ਹੁੰਦੇ ਨੇ ਅਖਬਾਰਾਂ ਵਿੱਚ, ਐਡੀਟਰ ਸਾਹਿਬ ਨੂੰ ਵੀ ਖੁਸ਼ ਕਰਨਾ ਹੁੰਦਾ। ਇਹ ਪੱਤਰਕਾਰ ਇਕੱਲੇ ਨਹੀਂ, ਇਹਦੇ ਮੈਂ ਕਹਿ ਰਿਹਾ ਵੀ ਪੱਤਰਕਾਰ ਇਕੱਲੇ ਜ਼ਿੰਮੇਵਾਰ ਨੇ, ਹਰੇਕ ਕਿਸੇ ਵੀ ਕੰਮ ਲਈ ਕੋਈ ਇੱਕ ਬੰਦਾ ਜ਼ਿੰਮੇਵਾਰ ਨਹੀਂ ਹੁੰਦਾ। ਜੇ ਸੰਸਥਾ ਪੂਰੀ ਹੈ ਤਾਂ ਪੂਰੀ ਦੀ ਪੂਰੀ ਸੰਸਥਾ ਜ਼ਿੰਮੇਵਾਰ ਹੁੰਦੀ ਹੈ। ਇਹ ਬਹੁਤ ਹੀ ਆਪਣੇ ਉਦਾਹਰਨਾਂ ਨੇ, ਕਿਉਂਕਿ ਜਦੋਂ ਤੁਸੀਂ ਵੈਸਟਰਨ ਮੀਡੀਆ ਦੇ ਨਾਲ ਆਪਣੇ ਆਪ ਨੂੰ ਤੁਸੀਂ ਕੰਪੇਅਰ ਕਰਦੇ ਹੋ ਨਾ, ਵੈਸਟਰਨ ਮੀਡੀਆ ਤਾਂ ਬਹੁਤ ਵੱਡਾ ਹੱਥ ਆ ਆਪਣੇ ਸਮਾਜ ਨੂੰ ਇੱਕ ਚੰਗੀ ਦਿਸ਼ਾ ਵੱਲ ਲੈ ਕੇ ਜਾਣ ਦਾ। ਵੈਸਟਰਨ ਮੀਡੀਆ ਨੇ ਜਿਹੜੇ ਉਹਨਾਂ ਦੇ ਸਿਆਸਤਦਾਨ ਨੇ ਜਾਂ ਜਿਹੜਾ ਉਹਨਾਂ ਦੇ ਬਿਊਰੋਕਰੈਟਸ ਨੇ, ਉਹਨਾਂ ਨੂੰ ਹਮੇਸ਼ਾ ਹੀ ਜਵਾਬਦੇਹ ਬਣਾ ਕੇ ਰੱਖਿਆ ਹੋਇਆ, ਹਮੇਸ਼ਾ ਹੀ। ਉਹਦੇ ਵਿੱਚ ਪਤਾ ਨਹੀਂ ਉਹਨਾਂ ਨੂੰ ਕਿਹੜੀ ਚੀਜ਼ ਪੜ੍ਹਾਈ ਜਾਂਦੀ ਹੈ, ਵੀ ਜਦੋਂ ਉਹ ਡਿਗਰੀ ਕਰਦੇ ਨੇ ਜਰਨਲਿਜ਼ਮ ਦੀ, ਉਹਨਾਂ ਨੂੰ ਕਿਹੜੇ ਨੈਤਿਕਾ ਦੇ ਪਾਠ ਪੜ੍ਹਾਏ ਜਾਂਦੇ ਨੇ, ਐਥਿਕਸ ਦੇ ਪਾਠ ਪੜ੍ਹਾਏ ਜਾਂਦੇ ਨੇ, ਮੋਰਲਸ ਦੇ ਪਾਠ ਪੜ੍ਹਾਏ ਜਾਂਦੇ ਨੇ ਵੀ ਤੁਸੀਂ ਕੀ ਕਰਨਾ ਹੈ। ਉਹਦਾ ਅਸਰ ਅਸੀਂ ਸਮਾਜ ਦੇ ਵਿੱਚ ਹੀ ਦੇਖਦੇ ਹਾਂ, ਉਹਦਾ ਅਸਰ ਅਸੀਂ ਇੱਦਾਂ ਦੇਖਦੇ ਹਾਂ ਵੀ ਤੁਸੀਂ ਜਦੋਂ ਤੁਹਾਨੂੰ ਪੁਲਿਸ ਵਾਲਾ ਰੋਕਦਾ, ਹਜੇ ਤਾਂ ਚਲੋ ਫੇਸਬੁੱਕ ਜਾਂ ਟਿਕਟੋਕ ਵਟ ਨੋਟ ਕੈਮਰੇ ਆਏ ਨੇ ਰਿਕਾਰਡਿੰਗ ਵਾਲੇ, ਉਹ ਤੋਂ ਪਹਿਲਾਂ ਵੀ ਜਦੋਂ ਕੈਮਰਾ ਨਹੀਂ ਸੀ, ਉਹ ਤੋਂ ਪਹਿਲਾਂ ਵੀ ਜਦੋਂ ਤੁਹਾਨੂੰ ਪੁਲਿਸ ਵਾਲੇ ਰੋਕਦੇ ਸੀ ਤੇ ਤੁਹਾਨੂੰ ਇਹ ਨਹੀਂ ਸੀ ਵੀ $50 ਲੈ ਕੇ $20 ਦੇ ਕੇ ਲੈ ਕੇ ਛੱਡ ਦਿੰਦੇ ਸੀ। ਉਹ ਤੋਂ ਪਹਿਲਾਂ ਵੀ ਤੁਸੀਂ ਪੁਲਿਸ ਦੀਆਂ ਕਾਰਵਾਈਆਂ ਦੇਖਿਓ ਵੀ ਕਿੰਨੇ ਇਹਨਾਂ ਨੇ ਵੱਡੇ ਵੱਡੇ ਤਕੜੇ ਤਕੜੇ ਕੇਸ ਸੋਲਵ ਕੀਤੇ ਹੋਏ ਨੇ। ਉਹਦਾ ਕਾਰਨ ਕੀ ਸੀ? ਉਹਦਾ ਇੱਕ ਕਾਰਨ ਇਹ ਵੀ ਸੀ ਵੀ ਪੱਤਰਕਾਰ ਇਹਨਾਂ ਨੂੰ ਹਮੇਸ਼ਾ ਸਵਾਲ ਪੁੱਛਦੇ ਰਹਿੰਦੇ ਹੁੰਦੇ ਸੀ, ਜੇ ਡਰੱਗਸ ਜ਼ਿਆਦੀਆਂ ਵੱਧ ਗਈਆਂ ਨੇ ਸਟਰੀਟ ਦੇ ਵਿੱਚ, ਤੇ ਇਹ ਪੁਲਿਸ ਵਾਲਿਆਂ ਨੂੰ, ਪੁਲਿਸ ਮਿਨਿਸਟਰ ਨੂੰ, ਲਾਅ ਮਿਨਿਸਟਰ ਨੂੰ, ਈਵਨ ਕਿ ਪ੍ਰੀਮੀਅਰ ਜਿਹੜਾ ਵੀ ਸਾਡੇ ਚੀਫ ਮਿਨਿਸਟਰ ਹੁੰਦਾ, ਉਹਨੂੰ ਵੀ ਸਵਾਲ ਪੁੱਛਦੇ ਵੀ ਤੁਸੀਂ ਕੀ ਕਰ ਰਹੇ ਹੋ, ਫਿਰ ਉਹ ਸਵਾਲ ਜਵਾਬ ਦੇ ਦਿੰਦੇ ਸੀ। ਉਹਦੇ ਨਾਲ ਇਹ ਨਹੀਂ ਸੀ ਹੁੰਦਾ ਵੀ ਉਹ ਹਾਂ ਵੀ ਉਹਨਾਂ ਨੇ ਜਵਾਬ ਦੇ ਦਿੱਤਾ ਹੁਣ ਆਪਾਂ ਚੱਲਦੇ ਬਣੀ, ਫਿਰ ਉਹਨੂੰ ਫੋਲੋ ਅਪ ਕਰਦੇ ਸੀ ਵੀ ਤੁਸੀਂ ਤਾਂ ਪਿਛਲੇ ਮਹੀਨੇ ਇਹ ਗੱਲ ਕਹੀ ਸੀ ਤਾਂ ਉਹਦਾ ਕੀ ਬਣਿਆ। ਪਰ ਸਾਡੀ ਤਰਾਸਦੀ ਇਹ ਰਹੀ ਹੈ ਜੀ, ਜਿਹੜੇ ਸਾਡੇ ਕੋਲ ਪੱਤਰਕਾਰ ਆਉਂਦੇ ਨੇ, ਉਹਨਾਂ ਦੇ ਆਪਣੇ ਨਿੱਜੀ ਜਿਹੜੇ ਉਹਨਾਂ ਦੇ ਮੁਫਾਦ ਹੁੰਦੇ ਨੇ, ਉਹ ਸਮਾਜ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਪਿੱਛੇ ਛੱਡ ਦਿੰਦੇ ਨੇ, ਸਮਾਜ ਦੇ ਮਸਲਿਆਂ ਨੂੰ ਉਹ ਕੋਈ ਪਰਵਾਹ ਨਹੀਂ ਕਰਦੇ। ਉਹ ਫਿਰ ਇਹ ਬਹਾਨਾ ਦਿੰਦੇ ਨੇ ਯਾਰ ਕੋਈ ਇਹ ਚੀਜ਼ਾਂ ਪੜ੍ਹਦਾ ਨਹੀਂ, ਇਹ ਵੀ ਇੱਕ ਬਹਾਨਾ ਹੁੰਦਾ, ਇੱਕ ਬਹੁਤ ਹੀ ਲੇਮ ਬਹਾਨਾ ਹੁੰਦਾ। ਇਹਦਾ ਇਹਦਾ ਬਹਾਨੇ ਦਾ ਮੈਂ ਜਵਾਬ ਇਹ ਦਿੰਦਾ ਵੀ ਤੁਸੀਂ ਲਿਖ ਰਹੇ ਹੋ, ਤੁਸੀਂ ਕੀ ਸੋਚਦੇ ਹੋ ਵੀ ਜਦੋਂ ਤੁਸੀਂ ਪਹਿਲੀ ਵਾਰੀ ਕੋਈ ਇੱਦਾਂ ਦਾ ਆਰਟੀਕਲ ਲਿਖੋਗੇ ਤੇ ਇਹ ਲੋਕ ਤੁਹਾਡੇ ਘਰ ਦੇ ਬਾਹਰ ਆ ਕੇ ਭੰਗੜਾ ਪਾਉਣਗੇ? ਕੋਈ ਨਹੀਂ ਕਰਦਾ ਜੀ, ਇਹ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਤਾਂ ਪੱਤਰਕਾਰ ਬਣੇ ਹੋ। ਇਹਦਾ ਕੋਈ ਤਾੜੀਆਂ ਮਾਰਨ ਦਾ ਇਹਦੇ ਵਿੱਚ ਕੋਈ ਕਿਸੇ ਦਾ ਰੋਲ ਹੈ ਨੀਗਾ। ਜੇ ਤੁਹਾਡਾ ਓਬਜੈਕਟਿਵ, ਜੇ ਤੁਹਾਡੀ ਦਿਸ਼ਾ ਇਹ ਹੈ ਵੀ ਮੈਂ ਕੋਈ ਅਵਾਰਡ ਜਿੱਤਣਾ ਆਪਣੀ ਰਿਪੋਰਟਾਂ ਲਿਖ ਕੇ, ਫਿਰ ਤਾਂ ਤੁਸੀਂ ਬਿਲਕੁਲ ਹੀ ਗਲਤ ਕਰ ਰਹੇ ਹੋ। ਤੁਹਾਡਾ ਓਬਜੈਕਟਿਵ ਇਹ ਹੋਣਾ ਚਾਹੀਦਾ ਵੀ ਮੈਂ ਇੱਕ ਪੱਤਰਕਾਰ ਹਾਂ ਤੇ ਪੱਤਰਕਾਰ ਦੀ ਮੇਰੀ ਜ਼ਿੰਮੇਵਾਰੀ ਇਹ ਬਣਦੀ ਵੀ ਜੋ ਮੇਰੇ ਆਲੇ ਦੁਆਲੇ ਹੋ ਰਿਹਾ, ਜੋ ਮੇਰੇ ਸਮਾਜ ਨਾਲ ਹੋ ਰਿਹਾ, ਜੋ ਮੇਰੇ ਸ਼ਹਿਰ ਦੇ ਵਿੱਚ ਹੋ ਰਿਹਾ, ਉਹ ਮੈਂ ਆਪਣੇ ਲੋਕਾਂ ਨੂੰ ਦੱਸਾਂ ਤੇ ਜਿਹੜੇ ਲੋਕ ਇਸ ਸ਼ਹਿਰ ਨੂੰ ਚਲਾ ਰਹੇ ਆ ਮੈਂ ਉਹਨਾਂ ਨੂੰ ਸਵਾਲ ਪੁੱਛਾਂ। ਮੈਂ ਸਿੱਧਾ ਭਾਵਾਂ ਸਵਾਲ ਨਾ ਪੁੱਛਾਂ ਪਰ ਘੱਟੋ ਘੱਟ ਲੋਕ ਤਾਂ ਸਵਾਲ ਪੁੱਛਣ, ਇਹ ਤੁਹਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਐਜ਼ ਅ ਪੱਤਰਕਾਰ। ਇਹ ਮੇਰਾ ਨਜ਼ਰੀਆ ਜੀ, ਕਿਉਂਕਿ ਮੈਂ ਬਹੁਤ ਨੇੜਿਓਂ ਦੇਖਦਾ, ਫਿਰ ਕਈ ਵਾਰੀ ਸਿਰ ਫੜ ਕੇ ਬਹਿ ਜਾਈਦਾ ਵੀ ਇਹ ਕੀ ਹੋ ਰਿਹਾ। ਤੁਸੀਂ ਅੱਜ ਤੋਂ ਬਾਅਦ ਕਦੀ ਕਦੀ ਨਾ ਇਸ ਚੀਜ਼ ਦਾ ਨੋਟਿਸ ਲਿਓ ਵੀ ਜਿੰਨੇ ਆ ਪ੍ਰੋਗਰਾਮ ਚੱਲਦੇ ਨੇ ਯੂਟਿਊਬ ਦੇ ਉੱਤੇ, ਇਹਨਾਂ ਦੇ ਹੈਡਲਾਈਨਸ ਕੀ ਨੇ? ਇਹ ਕੀ ਸਾਨੂੰ ਮੂਰਖ ਸਮਝਦੇ ਨੇ ਪੰਜਾਬੀਆਂ ਨੂੰ ਵੀ ਅਸੀਂ ਉਦਾਂ ਦੇ ਹੈਡਲਾਈਨ ਦੇਖ ਕੇ ਅਸੀਂ ਕਲਿੱਕ ਕਰਾਂਗੇ? ਅਸੀਂ ਕਰਦੇ ਵੀ ਹਾਂ ਪਰ ਦੂਜੀ ਉੱਤੋਂ ਗੱਲ ਸਾਡੇ ਕੋਲ ਚੋਇਸ ਹੀ ਹੈ ਨਹੀਂ ਕਿ ਸਾਡੇ ਕੋਲ ਉਹ ਪੱਤਰਕਾਰ ਹੀ ਬਹੁਤ ਘੱਟ ਨੇ ਜਿਹੜੀ ਕੋਈ ਇੱਕ ਇੱਕ ਸਟੀਕ ਰਿਪੋਰਟ ਬਣਾ ਕੇ ਲੈ ਕੇ ਆਉਣ ਵੀ ਆਹ ਦੇਖੋ ਜੀ ਤੱਥਾਂ ਦੇ ਆਧਾਰਿਤ ਰਿਪੋਰਟ, ਮਨਘੜਤ ਨਹੀਂ, ਤੱਥਾਂ ਦੇ ਆਧਾਰਿਤ ਰਿਪੋਰਟ ਵੀ ਕੱਲ੍ਹ ਨੂੰ ਤੁਹਾਨੂੰ ਸਵਾਲ ਕੀਤਾ ਜਾਵੇ ਤੇ ਤੁਹਾਡੇ ਕੋਲ ਉਹ ਤੱਥ ਹੋਣ। ਬਸ ਸਮੱਸਿਆ ਹੈ ਜੀ ਵੀ ਅਸੀਂ ਰਿਸਰਚ ਕਰਦੇ ਨਹੀਂ, ਖੋਜਬੀਨ ਕਰਦੇ ਨਹੀਂ, ਕੱਟ ਕਾਪੀ ਪੇਸਟ ਸਾਡੇ ਕਲਚਰ ਵਿੱਚ ਇੰਨਾ ਕੁ ਵੜ ਗਿਆ ਵੀ ਜੇ ਇੱਕ ਸਿੰਗਰ ਦੇ ਘਰੇ ਜਾ ਕੇ ਉਹਦੀ ਇੰਟਰਵਿਊ ਕਰਦਾ ਤੇ ਤੀਜੇ ਦੂਜੇ ਹਫ਼ਤੇ ਉਹ ਸਿੰਗਰ ਦੇ ਘਰੇ ਹੋਰ ਕੋਈ ਪੱਤਰਕਾਰ ਆ ਕੇ ਬੈਠਾ ਹੋਊਗਾ। ਇਹ ਅਸੀਂ ਇਹ ਕਾਪੀ ਕੈਟ ਮਾਨਸਿਕਤਾ ਹੈ ਸਾਡੀ, ਪੱਤਰਕਾਰ ਵੀ ਇਸੇ ਦਾ ਸ਼ਿਕਾਰ ਨੇ, ਜੋ ਚੱਲਦਾ ਉਹ ਲਿਖਦੇ ਨੇ। ਫਿਰ ਤਾਂ ਤੁਸੀਂ ਭੀੜ ਦੇ ਵਿੱਚ ਗਵਾਚ ਰਹੇ ਹੋ ਨਾ, ਤੁਹਾਡਾ ਆਪਣਾ ਤਾਂ ਕੋਈ, ਤੁਹਾਡੀ ਆਪਣੀ ਤਾਂ ਕੋਈ ਸ਼ਖਸੀਅਤ ਹੈ ਨਹੀਂ। ਭੀੜ ਦੇ ਵਿੱਚ ਕਿਹਦੀ ਕੋਈ ਸ਼ਖਸੀਅਤ ਹੁੰਦੀ ਹੈ? ਭੀੜ ਨੂੰ ਦੇਖ ਕੇ ਤਾਂ ਬੰਦਾ ਕਹਿੰਦਾ ਭੀੜ ਹੀ ਆ, ਭੀੜ ਦੇ ਵਿੱਚ ਇਹ ਥੋੜੀ ਕਹੂਗਾ ਉਹ ਦੇਖੋ ਫਲਾਣਾ ਸਿੰਗਰ ਨਾ, ਇਹ ਕਦੀ ਨਹੀਂ ਹੁੰਦਾ। ਇਹ ਭੀੜ ਦੇ ਵਿੱਚ ਤੁਸੀਂ ਗਵਾਚ ਜਾਂਦੇ ਹੋ, ਫਿਰ ਤੁਸੀਂ ਆਪਣੇ ਪੇਸ਼ੇ ਦੇ ਨਾਲ ਬਿਲਕੁਲ ਨਿਆਂ ਨਹੀਂ ਕਰਦੇ। ਹੁਣ ਮੈਂ ਜਿਹੜੀ ਤੁਹਾਨੂੰ ਕਹਾਣੀ ਦੱਸਣ ਲੱਗਾ, ਇਹ ਤੁਸੀਂ ਗੂਗਲ ਵੀ ਕਰ ਲਿਓ। ਇਹ ਪ੍ਰੋਗਰਾਮ ਬਣਾਇਆ ਸੀ ਜੀ ਕ੍ਰਿਸ ਮਾਸਟਰਸ ਨੇ, ABC ਦੇ ਪ੍ਰੈਜ਼ੈਂਟਰ ਰਿਪੋਰਟਰ। ਇਹਨਾਂ ਨੇ 1987 ਦੇ ਵਿੱਚ ਮਈ ਦੇ ਵਿੱਚ ਇਹ ਪ੍ਰੋਗਰਾਮ ਆਇਆ ਸੀ ਤੇ ਇਹਨਾਂ ਨੇ ਜਿਹੜੀ ਪੁਲਿਸ ਦੀ ਕਰਪਸ਼ਨ ਆ ਉਹਨੂੰ ਐਕਸਪੋਜ਼ ਕੀਤਾ ਸੀ। ਉਹ ਜਦੋਂ ਪ੍ਰੋਗਰਾਮ ਆਇਆ ਸਿਰਫ 1 ਘੰਟੇ 45 ਮਿੰਟ ਦਾ ਪ੍ਰੋਗਰਾਮ ਸੀ ਉਹ, ਉਸ ਤੋਂ ਬਾਅਦ ਇੰਨਾ ਕੁ ਭੁਚਾਲ ਆ ਗਿਆ ਕੁਈਨਜ਼ਲੈਂਡ ਦੇ ਵਿੱਚ ਵੀ ਇੱਕ ਕਮਿਸ਼ਨ ਬਿਠਾਇਆ ਗਿਆ ਪੁਲਿਸ ਦੀ ਕਰਪਸ਼ਨ ਨੂੰ ਦੇਖਣ ਲਈ। ਉਹਦੇ ਉੱਤੇ ਇਨਕੁਆਇਰੀ ਬੈਠੀ, ਕਰਪਸ਼ਨ ਦੀ ਜਾਂਚ ਹੋਈ, ਕਈ ਪੁਲਿਸ ਅਫਸਰ ਜੇਲ੍ਹ ਗਏ ਤੇ ਈਵਨ ਕਿ ਜਿਹੜਾ ਪੁਲਿਸ ਕਮਿਸ਼ਨਰ ਸੀ ਉਹ ਵੀ ਜੇਲ੍ਹ ਗਿਆ। ਹੁਣ ਇਹ ਕੰਮ ਕਿਹਨੇ ਸ਼ੁਰੂ ਕੀਤਾ ਜੀ? ਇੱਕ ਪੱਤਰਕਾਰ ਨੇ। ਤੁਹਾਨੂੰ ਕੀ ਲੱਗਦਾ ਉਹਨੇ ਬੜਾ ਸੌਖਾ ਸ਼ੁਰੂ ਕਰ ਲਿਆ ਹੋਊਗਾ ਇਹ ਸਾਰਾ ਕੁਛ? ਉਹਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਸੀ ਜਦੋਂ ਉਹ ਰਿਪੋਰਟਿੰਗ ਕਰਨ ਲਈ ਨਿਕਲਿਆ। ਉਹਨੂੰ ਪਤਾ ਸੀ, ਲੋਕਾਂ ਨੂੰ ਵੀ ਪਤਾ ਸੀ ਵੀ ਉਹਦੇ ਆਲੇ ਦੁਆਲੇ ਇਹ ਕੰਮ ਹੋ ਰਹੇ ਨੇ, ਵੀ ਜਿਹੜੇ ਇਲੀਗਲ ਕਸੀਨੋ ਚੱਲ ਰਹੇ ਨੇ, ਇਲੀਗਲ ਮਸਾਜ ਪਾਰਲਰ ਚੱਲ ਰਹੇ ਨੇ, ਉਹਨੂੰ ਪੁਲਿਸ ਕਿਉਂ ਚੱਲਣ ਦੇ ਰਹੀ ਹੈ, ਪੈਸੇ ਲੈ ਕੇ ਚਲਾ ਰਹੀ ਹੈ? ਪਰ ਰੌਲਾ ਇਹ ਸੀ ਵੀ ਕੋਈ ਬੋਲਦਾ ਨਹੀਂ ਸੀ, ਜਿਹੜਾ ਬੋਲਦਾ ਸੀ ਉਹ ਮੁਸੀਬਤ ਵਿੱਚ ਆ ਜਾਂਦਾ ਸੀ। ਪਰ ਕੁਛ ਲੋਕ ਹੈਗੇ ਸੀ ਬੋਲਣ ਵਾਲੇ ਤੇ ਉਹਨਾਂ ਨੂੰ ਕੋਈ ਸੁਣਨ ਵਾਲਾ ਹੈ ਨਹੀਂ ਸੀ। ਫਿਰ ABC ਦਾ ਜਦੋਂ ਰਿਪੋਰਟਰ ਉਹਨਾਂ ਨੇ ਦੇਖਿਆ ਵੀ ਹਾਂ ਇਹ ਗੱਲ ਸਾਡੀ ਸੁਣੂਗਾ, ਸਾਡੀ ਆਈਡੈਂਟੀ ਨੂੰ ਬਚਾ ਕੇ ਇਹ ਖਬਰ ਸਾਰੀ ਆਸਟ੍ਰੇਲੀਆ ਕੋਲ ਪਹੁੰਚਾਊਗਾ, ਉਹਨਾਂ ਨੇ ਉੱਤੇ ਭਰੋਸਾ ਕੀਤਾ। ਤੇ ਉਹ ਜਿਹੜਾ ਐਪੀਸੋਡ ਹੈ ਜੀ, ਉਹਨੇ ਇੰਨਾ ਕੁ ਇੱਕ ਤਰੀਕੇ ਨਾਲ ਕੁਈਨਜ਼ਲੈਂਡ ਦੀ ਸਾਰੀ ਪ੍ਰਸ਼ਾਸਨਿਕ ਜਿਹੜੀ ਵਿਵਸਥਾ ਸੀ ਉਹਨੂੰ ਹਿਲਾ ਕੇ ਰੱਖ ਦਿੱਤਾ ਸੀ। ਤੁਸੀਂ ਇਹ ਦੇਖੋ, ਇੱਕ ਸਟੇਟ ਦਾ ਜਿਹੜਾ ਕਮਿਸ਼ਨਰ ਆ ਉਹ ਜੇਲ੍ਹ ਜਾਵੇ, ਇਹ ਬਹੁਤ ਵੱਡੀ ਗੱਲ ਆ। ਸਪੈਸ਼ਲੀ ਪੱਛਮ ਜਿਹੜੇ ਮੁਲਕ ਨੇ ਜਿਨ੍ਹਾਂ ਨੇ ਥੋੜ੍ਹੇ ਇਹ ਰੱਖਦੇ ਨੇ ਵੀ ਹਾਂ ਵੀ ਸਾਡੇ ਸਟੈਂਡਰਡ ਬਹੁਤ ਹਾਈ ਨੇ, ਉਹਨਾਂ ਵਾਸਤੇ ਬੜੀ ਸ਼ਰਮਨਾਕ ਗੱਲ ਆ। ਤੇ ਉਦੋਂ ਜਿਹੜੀ ਸਰਕਾਰ ਹੁੰਦੀ ਸੀ, ਨੈਸ਼ਨਲ ਦੀ ਸਰਕਾਰ ਹੁੰਦੀ ਸੀ, ਉਹ ਇੱਦਾਂ ਦੀ ਗਈ ਹੈ ਜੀ ਉਸ ਸਟੇਟ ਦੇ ਵਿੱਚੋਂ, ਅੱਜ ਤੱਕ ਮੁੜ ਕੇ ਵਾਪਸ ਨਹੀਂ ਆਈ। ਲੋਕਾਂ ਨੇ ਇੱਦਾਂ ਦਾ ਨਕਾਰਿਆ ਉਹਨਾਂ ਨੂੰ ਵੀ ਰਹਿ ਰੱਬ ਦਾ ਨਾਂ ਵੀ ਉਹ ਮੁੜ ਕੇ ਕਦੀ ਵੀ ਸੱਤਾ ਵਿੱਚ ਨਹੀਂ ਆਈ। ਇਹ ਪੱਤਰਕਾਰਤਾ ਹੁੰਦੀ ਹੈ ਜੀ। ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦਿੰਦਾ, ਇੱਕ ਨਾ ਸਾਡੇ ਇੱਥੇ ਯੂਨੀਅਨਸ ਨੇ, ਆਸਟ੍ਰੇਲੀਆ ਦੇ ਵਿੱਚ ਹੈਲਥ ਯੂਨੀਅਨ, ਵਰਕਰਸ ਯੂਨੀਅਨ, ਕਈ ਯੂਨੀਅਨਸ, ਟਰਾਂਸਪੋਰਟ ਯੂਨੀਅਨ, ਉਹਨਾਂ ਦੇ ਫਾਇਦੇ ਇਹ ਨੇ ਵੀ ਜਦੋਂ ਸਰਕਾਰ ਕੋਈ ਪਾਲਿਸੀ ਬਣਾਉਂਦੀ ਹੈ ਜਾਂ ਲਾਅ ਜਾਂ ਕਾਨੂੰਨ ਲਾਗੂ ਕਰਦੀ ਹੈ ਤੇ ਉਹ ਯੂਨੀਅਨਸ ਨੂੰ ਵੀ ਕੰਸੀਡਰ ਕਰਦੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਨੇ। ਯੂਨੀਅਨਸ ਦਾ ਇਹ ਫਾਇਦਾ ਵੀ ਹੋ ਜਾਂਦਾ ਵੀ ਜੇ ਤੁਹਾਨੂੰ ਧੱਕੇ ਨਾਲ ਕੋਈ ਕੱਢ ਨਹੀਂ ਸਕਦਾ ਕੰਮ ਤੋਂ, ਤੁਸੀਂ ਯੂਨੀਅਨ ਕੋਲ ਜਾਓਗੇ, ਯੂਨੀਅਨ ਵਾਲੇ ਆਪਣੇ ਖਰਚੇ 'ਤੇ ਤੁਹਾਡਾ ਕੇਸ ਵੀ ਲੜਨਗੇ, ਤੁਸੀਂ ਤੁਹਾਨੂੰ ਬਸ਼ਰਤੇ ਤੁਸੀਂ ਮੈਂਬਰ ਹੋਣੇ ਚਾਹੀਦੇ ਯੂਨੀਅਨ ਲਈ। ਹੁਣ ਮੈਂਬਰਸ਼ਿਪ ਦੀ ਫੀਸ ਹੁੰਦੀ ਹੈ ਉਹ ਜਾਂਦੀ ਹੈ ਜੀ, ਠੀਕ ਹੈ, ਜੋ ਉਸ ਯੂਨੀਅਨ ਨੂੰ ਜਾਂਦੀ ਹੈ। ਫਿਰ ਅੱਗੇ ਉਹਦੇ ਸੈਕਟਰੀ ਹੁੰਦੇ ਨੇ ਜਿਹੜੀ ਯੂਨੀਅਨ ਨੂੰ ਰਨ ਕਰਦੇ ਨੇ। ਹੁਣ ਇਹ ਸਿਡਨੀ ਦੀ ਗੱਲ ਹੈ ਜੀ, 2007-08 ਦੇ ਨੇੜੇ ਦੀ। ਉੱਥੋਂ ਦੀ ਇੱਕ ਅਖਬਾਰ ਹੈ ਸਿਡਨੀ ਮੋਰਨਿੰਗ ਹਰਲਡ, ਬਹੁਤ ਵੱਡੀ ਅਖਬਾਰ ਹੈ, ਬਹੁਤ ਪੁਰਾਣੀ ਅਖਬਾਰ ਹੈ, ਤੇ ਉਹਦੀ ਇੱਕ ਜਰਨਲਿਸਟ ਪੱਤਰਕਾਰ ਨੇ ਸਟੇਟ ਹੈਲਥ ਯੂਨੀਅਨ ਦੇ ਸਟੇਟ ਸੈਕਟਰੀ ਨੂੰ ਮਰਸੈਡੀਜ਼ ਦੀ ਕਾਰ ਚਲਾਉਂਦੇ ਦੇਖਿਆ, ਕਿਤੇ ਸ਼ੋਪਿੰਗ ਦੇ ਪਾਰਕ ਦੇ ਵਿੱਚ, ਕਿਤੇ ਦੇਖੀ ਦੁਕਾਨ ਦੇ ਬਾਹਰ। ਉਹਦੇ ਦਿਮਾਗ 'ਚ ਵੈਸੇ ਹੀ ਗੱਲ ਆਈ ਵੀ ਇਹ ਤਾਂ ਸਟੇਟ ਯੂਨੀਅਨ ਦਾ ਇੱਕ ਸੈਕਟਰੀ ਆ, ਇਹਦੇ ਕੋਲ ਇੰਨੀ ਮਹਿੰਗੀ 70-80 ਹਜ਼ਾਰ ਜਾਂ ਈਵਨ ਕਿ ਲੱਖ ਡਾਲਰ ਦੀ ਕਾਰ ਕਿੱਥੋਂ ਆ ਗਈ, ਵੀ ਇਹਦੀ ਸੈਲਰੀ ਵੀ ਇੰਨੀ ਹੈਣੀਗੀ। ਉਹ ਜੀ ਫਿਰ ਜਿੱਦਾਂ ਹੁਣ ਪੱਤਰਕਾਰ ਵਾਲੇ ਜਿਹੜੇ ਕੀਟਾਣੂ ਹੁੰਦੇ ਨੇ ਜਾਗ ਪਏ, ਉਹਨੇ ਜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਤੋਂ ਪਤਾ ਲੱਗਾ ਵੀ ਜਿਹੜਾ ਸੈਕਟਰੀ ਸੀ ਨਾ ਉਹ ਘਪਲਾ ਕਰ ਰਿਹਾ ਸੀ ਫੰਡਿੰਗ ਦਾ, ਜਿਹੜੇ ਪੈਸੇ ਆਉਂਦੇ ਸੀ ਉਹਨਾਂ ਦੀ ਉਹ ਗਬਨ ਕਰ ਰਿਹਾ ਸੀ, ਘਪਲਾ ਕਰ ਰਿਹਾ ਸੀ। ਬੜੀ ਵੱਡੀ ਰਿਪੋਰਟ ਛਪੀ, ਉਸ ਤੋਂ ਬਾਅਦ ਕਮਿਸ਼ਨ ਬੈਠੇ, ਜੇਲ੍ਹਾਂ ਵੀ ਹੋਈਆਂ। ਉਹ ਦੇਖੋ ਜੀ ਸਿਰਫ ਇੱਕ ਗੱਲ ਤੋਂ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਹੋਇਆ, ਜਦੋਂ ਅਖਬਾਰ 'ਚ ਕੋਈ ਗੱਲ ਆ ਜਾਂਦੀ। ਆਸਟ੍ਰੇਲੀਆ 'ਚ ਮੈਂ ਇਹ ਹਿਸਾਬ ਲਾਇਆ ਵੀ ਜਦੋਂ ਟੀਵੀ 'ਤੇ ਵੀ ਤੁਸੀਂ ਦਿਖਾਉਂਦੇ ਨਾ ਤੱਥਾਂ ਦੇ ਆਧਾਰ 'ਤੇ, ਫੈਕਟ, ਇਹ ਇੱਥੇ ਇਹ ਮਸਾਲੇ ਵਾਲੀ ਗੱਲ ਨਹੀਂ, ਕਿਉਂਕਿ ਪੰਜਾਬੀ ਜਿਹੜਾ ਇਸ ਵੇਲੇ ਪੱਤਰਕਾਰਤਾ ਨਾ ਉਹ ਸੰਸਨੀ ਖੇਜ਼ 'ਤੇ ਬਣਿਆ ਹੋਇਆ, ਵੀ ਉਹ ਸੰਸਨੀ ਖੇਜ਼ ਉਹਨਾਂ ਨੂੰ ਵੀ ਹਾਂ ਵੀ ਬਸ ਅਸੀਂ ਉਹਨਾਂ ਦੇ ਕੋਈ ਮੋਰਲਸ ਨਹੀਂ, ਕੋਈ ਐਥਿਕਸ ਨਹੀਂ, ਬਸ ਉਹਨਾਂ ਦੇ ਇਹ ਹੈ ਵੀ ਹਾਂ ਇਸ਼ਤਿਹਾਰ ਹੋਣੇ ਚਾਹੀਦੇ ਨੇ ਅਤੇ ਯੂਟਿਊਬ 'ਤੇ ਕਲਿੱਕ ਹੋਣੇ ਚਾਹੀਦੇ ਨੇ। ਉਹਨਾਂ ਨੂੰ ਕੋਈ ਮਸਲਾ ਨਹੀਂ ਹੈਗਾ ਵੀ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਅਤੇ ਅਸੀਂ ਉਹਦੇ ਬਾਰੇ ਕੀ ਲਿਖਣਾ ਹੈ। ਅਤੇ ਉਹ ਜਦੋਂ ਆਰਟੀਕਲ ਛਪ ਗਿਆ ਨੇ ਜੀ, ਅਤੇ ਤਰਸੱਲੀ ਮੱਚ ਗਈ ਸਾਰੇ ਪਾਸੇ, ਇਨਵੈਸਟੀਗੇਸ਼ਨਾਂ ਹੋਈਆਂ, ਮਿਨਿਸਟਰ ਆ ਗਏ, ਉਹਨਾਂ ਨੇ ਇਨਕੁਆਇਰੀਆਂ ਕਰਤੀਆਂ ਸ਼ੁਰੂ, ਤੋਂ ਬਾਅਦ ਵਿੱਚ ਪਤਾ ਲੱਗਾ ਜੀ ਉਹ ਬੰਦਾ ਗਬਨ ਕਰ ਰਿਹਾ ਸੀ, ਉਹ ਘਪਲੇ ਕਰ ਰਿਹਾ ਸੀ ਆਪਣੀ ਵਾਈਫ ਨਾਲ ਰਲ ਕੇ, ਉਹਨਾਂ ਨੂੰ ਬਾਅਦ ਵਿੱਚ ਜੇਲ੍ਹਾਂ ਵੀ ਹੋਈਆਂ। ਹੁਣ ਇਹ ਦੇਖੋ ਇੱਕ ਇੱਕ ਪੱਤਰਕਾਰ, ਕੋਈ ਫੌਜ ਨਹੀਂ ਸੀ, ਕੋਈ ਆਰਮੀ ਨਹੀਂ ਸੀ, ਉਹਨੇ ਫੈਕਟਸ ਤੱਥ ਇਕੱਠੇ ਕੀਤੇ, ਆਪਣੇ ਐਡੀਟਰ ਕੋਲ ਗਈ ਹੋਊਗੀ ਵੀ ਮੈਂ ਇਹਦੇ ਬੰਦੇ ਬਾਰੇ ਲਿਖਣਾ ਅਤੇ ਤੁਸੀਂ ਮੇਰੇ ਨਾਲ ਹੋ। ਐਡੀਟਰ ਨੇ ਗ੍ਰੀਨ ਲਾਈਟ ਦਿੱਤੀ ਹੋਊਗੀ, ਐਡੀਟਰ ਉਹਨੇ ਲੇਖ ਲਿਖਿਆ ਹੋਊਗਾ, ਲੇਖ ਲਿਖਣ ਤੋਂ ਬਾਅਦ ਫਿਰ ਐਡੀਟਰ ਕੋਲ ਗਿਆ ਹੋਊਗਾ, ਐਡੀਟਰ ਨੇ ਵੀ ਦੇਖਣਾ ਸੀ ਵੀ ਕੁਛ ਪਰਸਨਲ, ਕੋਈ ਪ੍ਰੋਪਾਗੈਂਡਾ ਤਾਂ ਨਹੀਂ ਹੈਗਾ, ਵੀ ਪਰਸਨਲ ਰੰਜਿਸ਼ ਕਹਿ ਲਈਏ। ਅਤੇ ਉਹਨਾਂ ਨੇ ਸਾਰਾ ਦੇਖ ਕੇ ਜਦੋਂ ਛਾਪਿਆ, ਸਰਕਾਰ ਨੇ ਨੋਟਿਸ ਲਿਆ, ਅਤੇ ਉਸ ਤੋਂ ਬਾਅਦ ਯੂਨੀਅਨਸ ਦੇ ਲਾਅ ਵੀ ਬਦਲੇ ਵੀ ਯੂਨੀਅਨਸ ਦਾ ਪੈਸਾ ਕੌਣ, ਜਿਹੜਾ ਮੈਂਬਰਸ਼ਿਪ ਦਾ ਪੈਸਾ ਹੈ ਉਹ ਕੌਣ ਐਕਸੈਸ ਕਰ ਸਕਦਾ। ਇਹ ਇਸ ਦੇਖੋ ਇੱਕ ਬਹੁਤ ਤਕੜਾ ਬਦਲਾਅ ਆਇਆ, ਕਿਉਂਕਿ ਜੇ ਯੂਨੀਅਨਸ ਕਰਪਟ ਹੋ ਜਾਂਦੀਆਂ ਅਤੇ ਇਹਦੇ ਨਾਲ ਜਿਹੜੇ ਕਾਮੇ ਨੇ ਇੱਥੋਂ ਦੇ ਉਹਨਾਂ ਨੂੰ ਬਹੁਤ ਵੱਡਾ ਧੱਕਾ ਲੱਗਣਾ ਸੀ, ਅਤੇ ਉਹਦੇ ਨਾਲ ਸਿੱਧਾ ਸਿੱਧਾ ਇਫੈਕਟ ਤੁਹਾਡੀ ਤਨਖਾਹਾਂ 'ਤੇ ਵੀ ਚੱਲ ਜਾਂਦਾ, ਤਨਖਾਹਾਂ 'ਤੇ ਇਫੈਕਟ ਚੱਲ ਗਿਆ, ਫਿਰ ਤੁਹਾਡਾ ਸਾਰਾ ਹੀ ਜਿਹੜਾ ਸਮਾਜ ਦਾ ਜਿਹੜਾ ਤੁਸੀਂ ਤਾਣਾ ਬੁਣਾ ਹੈਗਾ ਤੁਹਾਡਾ, ਉਹ ਸਾਰਾ ਹੀ ਫਿਰ ਇਫੈਕਟਡ ਹੋ ਜਾਂਦਾ, ਫਿਰ ਕ੍ਰਾਈਮ ਵੀ ਵਧਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਤੁਹਾਡੀ ਤਨਖਾਹਾਂ ਘੱਟ ਜਾਂਦੀਆਂ ਨੇ, ਖਰਚੇ ਉੱਥੇ ਖੜੇ ਨੇ, ਕੁਛ ਲੋਕ ਇੰਨੇ ਕੁ ਜ਼ਿਆਦਾ ਡੈਸਪਰੇਟ ਹੋ ਜਾਂਦੇ ਨੇ, ਫਿਰ ਉਹ ਕ੍ਰਾਈਮ ਵੀ ਕਰਦੇ ਨੇ। ਇਹ ਇਹ ਫਿਰ ਸਮਾਜ 'ਤੇ ਇੱਕ ਬਹੁਤ ਵੱਡਾ ਨੈਗੇਟਿਵ ਇਫੈਕਟ ਪਾਉਂਦਾ। ਜਿਹੜੀਆਂ ਯੂਨੀਅਨਸ ਹੁੰਦੀਆਂ ਨੇ ਉਹ ਜਿਹੜੇ ਵੱਡੀਆਂ ਕਾਰਪੋਰੇਸ਼ਨ ਜਾਂ ਬਿਜ਼ਨਸ ਨੇ ਉਹਨਾਂ ਨੂੰ ਜਵਾਬਦੇਹ ਰੱਖਦੀਆਂ ਨੇ ਵੀ ਤੁਸੀਂ ਐਵੇਂ ਸਵੇਰੇ ਉੱਠ ਕੇ ਧੱਕਾ ਨਹੀਂ ਕਰ ਸਕਦੇ ਸਾਡੇ ਵਰਕਰਾਂ ਨਾਲ। ਠੀਕ ਹੈ, ਕੰਪਨੀ ਘਾਟੇ 'ਚ ਵਾਧੇ ਜਾ ਰਹੀ ਆ, ਪਰ ਉਹਦੇ 'ਤੇ ਪੂਰੀ ਗੱਲਬਾਤ ਹੋ ਕੇ ਹੀ ਤੁਸੀਂ ਅੱਗੇ ਕੋਈ ਡਿਸੀਜਨ ਲੈ ਸਕਦੇ ਹੋ। ਸੋ ਯੂਨੀਅਨ ਇੱਕ ਬਹੁਤ ਤਕੜਾ ਪਾਰਟ ਆ ਆਸਟ੍ਰੇਲੀਆ ਦੇ ਸਮਾਜ ਦਾ, ਅਤੇ ਉਸ ਜਿਹੜੀ ਬੀਬਾ ਸੀ ਆਸਟ੍ਰੇਲੀਆ ਦੀ ਆਪਣੇ ਹਰਲਡਸਨ ਦੀ, ਉਹਨਾਂ ਨੇ ਇਸ ਚੀਜ਼ 'ਤੇ ਕੁਸ਼ਚਨ ਕੀਤਾ, ਈਵਨ ਕਿ ਯੂਨੀਅਨਸ ਵਾਲੇ ਨੇ ਵੀ ਉਹਨਾਂ ਨੂੰ ਉਹਨਾਂ ਦਾ ਥੈਂਕਸ ਕੀਤਾ, ਧੰਨਵਾਦ ਕੀਤਾ ਵੀ ਤੁਸੀਂ ਇਸ ਚੀਜ਼ ਵੱਲ ਸਾਡਾ ਧਿਆਨ ਦਵਾਇਆ। ਹੁਣ ਤੁਸੀਂ ਕਿਤੇ ਹੁਣ ਸੋਚ ਕੇ ਦੇਖਿਓ ਵੀ ਪੰਜਾਬ ਕੋਲ ਇੱਦਾਂ ਦੇ ਕਿੰਨੇ ਕੁ ਪੱਤਰਕਾਰ ਨੇ, ਕਿੰਨਿਆਂ ਕੁ ਨੇ ਸਰਕਾਰਾਂ ਸਿੱਟੀਆਂ ਨੇ, ਸਰਕਾਰਾਂ ਛੱਡੋ ਜੀ, ਮੈਂ ਕਹਿੰਦਾ ਮਿਊਂਸੀਪਲ ਕਾਉਂਸਲ ਜਿਹੜੀਆਂ ਹੁੰਦੀਆਂ ਨੇ, ਨਗਰ ਨਿਗਮ ਹੁੰਦੀਆਂ ਨੇ, ਉਹ ਕਿੰਨੀਆਂ ਕੁ ਇੱਕ ਪੱਤਰਕਾਰ ਦੇ ਲੇਖ ਨਾਲ ਡਿੱਗੀਆਂ ਨੇ ਜਾਂ ਕੋਈ ਇਨਕੁਆਇਰੀ ਬੈਠੀ ਆ। ਹੁਣ ਆਲੇ ਦੁਆਲੇ ਤੁਸੀਂ ਆਪਣੇ ਸ਼ਹਿਰ ਦੇ ਆਲੇ ਦੁਆਲੇ ਕੂੜਾ ਦੇਖਦੇ ਹੋ ਨਾ ਪਿਆ, ਇਹ ਨਗਰ ਨਿਗਮ ਦੀ ਫੇਲੀਅਰ ਦਾ ਹੀ, ਨਾਕਾਮੀ ਦਾ ਹੀ ਇੱਕ ਹਿੱਸਾ ਹੈ। ਫਿਰ ਤੁਸੀਂ ਅਖਬਾਰ ਚੱਕਿਓ, ਅਖਬਾਰ 'ਚ ਪੜ੍ਹਿਓ ਵੀ ਉਹਦੇ ਬਾਰੇ ਕੀ ਲਿਖਿਆ ਹੋਇਆ। ਕੁਛ ਨਹੀਂ ਤੁਹਾਨੂੰ ਲੱਭੂਗਾ, ਕੁਛ ਵੀ ਨਹੀਂ ਹੀ ਲੱਭੂਗਾ, ਸਿਰਫ ਪ੍ਰੋਪੋਗੈਂਡੇ ਚਲਾਏ ਜਾ ਰਹੇ ਆ। ਹਾਂ ਜੀ, ਆਹ MLA ਨੇ ਆਹ ਬਿਆਨ ਦਿੱਤਾ, ਤੁਸੀਂ ਉਸ ਚੀਜ਼ ਤੋਂ ਕੀ ਲੈਣਾ? MLA ਦਾ ਬਿਆਨ ਤੁਹਾਨੂੰ ਕੀ ਮਾਇਨੇ ਰੱਖਦਾ? ਪਰ ਉਹ ਪੱਤਰਕਾਰ ਨੇ ਛਾਪਣਾ, ਕਿਉਂਕਿ ਉਹਦੇ ਨਾਲ ਫਿਰ ਉਹਦੀ MLA ਦੇ ਨਾਲ ਨੇੜਤਾ ਬਣਦੀ ਹੈ। ਉਹ ਜਿਹੜੀ ਜਗ੍ਹਾ ਅਖਬਾਰ ਦੇ ਵਿੱਚ ਜਿਹੜੀਆਂ ਜਿਹੜੇ ਕਾਲਮ ਲੱਗੇ ਹੁੰਦੇ ਨੇ ਜੀ, ਉਹ ਐਲੋਕੇਟ ਕੀਤੇ ਜਾਂਦੇ ਨੇ ਵੀ ਇੱਥੇ ਆਹ ਖਬਰ ਲੱਗਣੀ, ਇੱਥੇ ਆਹ ਖਬਰ ਲੱਗਣੀ ਹੈ, ਇੱਥੇ ਆਹ ਖਬਰ ਲੱਗਣੀ ਹੈ। ਉਹਦੀ ਇੰਡੈਕਸੇਸ਼ਨ ਹੁੰਦੀ ਵੀ ਫਰੰਟ ਤੇ ਕਿਹੜੀ, ਸੈਕੰਡ ਤੇ, ਥਰਡ ਤੇ, ਜਿੰਨੇ ਵੀ ਪੇਜ ਹੁੰਦੀ ਹੈ। ਉਹ ਜਿੰਨੀਆਂ ਇਹ ਖਬਰਾਂ ਲੱਗਦੀਆਂ ਨੇ ਨਾ ਸਿਆਸਤ ਬਾਰੇ, ਵੀ ਇਹਨਾਂ ਨੇ ਅੱਜ ਇੱਥੇ ਗਏ, ਭੋਗ ਤੇ ਗਏ, ਇਹਨਾਂ ਨੇ ਇੱਥੇ ਅੱਜ ਆਹ ਰੀਬਨ ਕੱਟਿਆ, ਉਹ ਜਿਹੜੀ ਸਮਾਜ ਦੀਆਂ ਖਬਰਾਂ ਨੂੰ ਜਗ੍ਹਾ ਮਿਲਣੀ ਚਾਹੀਦੀ ਨਾ, ਉਹ ਸਾਰੀਆਂ ਹੀ ਦਬਾਈਆਂ ਜਾਂਦੀਆਂ ਨੇ, ਉਹ ਸਾਰੀਆਂ ਪਿੱਛੇ ਰਹਿ ਜਾਂਦੀਆਂ ਨੇ। ਹੁਣ ਦੇਖੋ, ਮੈਨੂੰ ਆਸਟ੍ਰੇਲੀਆ ਆਏ ਨੂੰ 17 ਸਾਲ ਹੋ ਗਏ ਨੇ, ਪਹਿਲੇ ਦਿਨ ਆ ਕੇ ਵੀ ਮੈਂ ਟੂਟੀ ਤੋਂ ਪਾਣੀ ਪੀਤਾ, ਹੁਣ ਵੀ ਮੈਂ ਟੂਟੀ ਤੋਂ ਪਾਣੀ ਪੀ ਰਿਹਾ। 17 ਸਾਲਾਂ 'ਚ ਕੋਈ ਇੱਥੇ ਪੋਲਿਊਸ਼ਨ ਕਰਕੇ ਪਾਣੀ ਸਾਡਾ ਗੰਦਲਾ ਨਹੀਂ ਹੋਇਆ। ਆਸਟ੍ਰੇਲੀਆ 'ਚ ਵੀ ਫੈਕਟਰੀਆਂ ਚੱਲਦੀਆਂ ਨੇ, ਆਸਟ੍ਰੇਲੀਆ 'ਚ ਵੀ ਕਾਰੋਬਾਰ ਚੱਲਦੇ ਨੇ, ਪਰ ਸਾਡੇ ਪਾਣੀ ਗੰਦਲੇ ਕਿਉਂ ਨਹੀਂ ਹੋਏ? ਕਿਉਂਕਿ ਜੇ ਕੁਛ ਇੱਦਾਂ ਦਾ ਹੋ ਜਾਵੇ ਨਾ, ਤੇ ਜਿਹੜੀਆਂ ਸਾਡੀਆਂ ਅਖਬਾਰਾਂ ਨੇ, ਜਿਹੜੇ ਸਾਡੇ ਮੀਡੀਆ ਨੇ, ਸਾਨੂੰ ਇੰਨੀ ਕਾਸ ਹੈਗੀ, ਉਹ ਇਹ ਗੱਲ ਨੂੰ ਲੈ ਕੇ ਆਉਣਗੇ ਬਾਹਰ ਵੀ ਆਹ ਦੇਖੋ ਜੀ ਆਹ ਹੋ ਰਿਹਾ। ਉਸ ਤੋਂ ਬਾਅਦ ਫਿਰ ਮਿਨਿਸਟਰ ਨੂੰ ਭਾਜਣਾ ਪੈ ਜਾਂਦੀ ਵੀ ਇਹ ਕਿਵੇਂ ਹੋ ਗਿਆ। ਭਾਵੇਂ ਮਿਨਿਸਟਰ ਨੇ ਇੰਡਸਟਰੀ ਵਾਲਿਆਂ ਤੋਂ ਪੈਸੇ ਲੈ ਕੇ ਆਪਣੀ ਫੰਡਿੰਗ ਵੀ ਕੀਤੀ ਹੋਵੇ, ਪਰ ਉਹ ਲੋਕਾਂ ਨੂੰ ਇਹ ਨਹੀਂ ਦੱਸ ਸਕੂਗਾ ਵੀ ਇਹ ਜਾਇਜ਼ ਹੈ ਜੀ, ਇੱਦਾਂ ਹੋ ਜਾਂਦਾ। ਹੁਣ ਜਿਹੜਾ ਬੁੱਢਾ ਦਰਿਆ ਆ, ਉਹਨੂੰ ਬੁੱਢਾ ਨਾਲਾ ਬਣਾ ਦਿੱਤਾ ਇੰਡਸਟਰੀ ਵਾਲਿਆਂ ਨੇ। ਲੁਧਿਆਣੇ ਦੇ ਵਿੱਚ ਐਡਾ ਵੱਡਾ ਇੰਡਸਟਰੀਅਲ ਸ਼ਹਿਰ ਹੈ, ਇੱਕ ਵੀ ਪੱਤਰਕਾਰ ਹੈ ਨਹੀਂ ਗਾ ਜਿਹੜਾ ਉਸ ਇੰਡਸਟਰੀ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਤੇ ਜਿਹੜਾ ਮੰਤਰੀ ਆ, ਉਹਨਾਂ ਦਾ ਜੋ ਇਹਨਾਂ ਨੇ ਸਾਂਠ ਗਾਂਠ ਕੀਤੀ ਹੋਈ ਆ, ਉਹਨੂੰ ਨਕਾਬ ਕਰ ਸਕੇ। ਅਗਲੇ ਤਾਂ ਆਪਣਾ ਕੰਮ ਕਰ ਰਹੇ ਨੇ, ਅਗਲੇ ਤਾਂ ਘਪਲੇ ਵੀ ਕਰ ਰਹੇ ਨੇ, ਅਗਲੇ ਬਹੁਤ ਕੁਛ ਕਰ ਰਹੇ ਨੇ, ਪਰ ਪੱਤਰਕਾਰ ਕੀ ਕਰ ਰਹੇ ਨੇ? ਪੱਤਰਕਾਰ ਕਿਹਦੇ ਪੱਤਰਕਾਰ ਨੇ? ਪੱਤਰਕਾਰ ਮੰਤਰੀਆਂ ਦੇ ਪੱਤਰਕਾਰ ਨੇ ਕਿ ਲੋਕਾਂ ਦੇ ਪੱਤਰਕਾਰ ਨੇ? ਤੁਸੀਂ ਕਿਸੇ ਦੇ ਘਰੇ ਕਤਲ ਹੋ ਗਿਆ, ਤੁਸੀਂ ਉਹ ਖਬਰ ਲਾ ਦੂੰਗੇ, ਉਹਦੇ ਨਾਲ ਜਿਹੜਾ ਉੱਥੋਂ 30-40 ਕਿਲੋਮੀਟਰ ਦੂਰ ਬੰਦਾ ਰਹਿੰਦਾ, ਉਹਨੂੰ ਕੋਈ ਫਰਕ ਨਹੀਂ, ਉਹ ਇੱਕ ਖਬਰ ਹੋ ਚੁੱਕੀ ਆ, ਉਹ ਭਾਣਾ ਵਾਪਰ ਚੁੱਕਾ ਹੈ, ਪਰ ਤੁਸੀਂ ਉਹਨੂੰ ਸੰਸਨੀ ਖੇਜ਼ ਬਣਾ ਕੇ ਲਾਓਗੇ ਸਿਰਫ ਆਪਣੇ ਕਲਿੱਕਸ ਵਾਸਤੇ। ਮੈਂ ਫਿਰ ਤੁਹਾਨੂੰ ਕਹਿੰਦਾ ਵੀ ਲੱਖ ਦੀ ਲਾਂਤ ਤੇ ਤੁਹਾਡੇ ਕੰਮ ਦੇ ਉੱਤੇ, ਤੁਹਾਡੇ ਤੁਹਾਡੇ ਪੇਸ਼ੇ ਦੇ ਉੱਤੇ, ਜੇ ਤੁਸੀਂ ਇੱਦਾਂ ਕਰ ਰਹੇ ਹੋ। ਕੋਈ ਜਿਹੜੀ ਜਿਹੜੀ ਪੱਤਰਕਾਰਤਾ ਨਾ ਜੀ, ਉਹ ਇੱਕ ਬੜਾ ਪਵਿੱਤਰ ਪੇਸ਼ਾ ਆ, ਜੇ ਉਹਨੂੰ ਕੋਈ ਪਵਿੱਤਰਤਾ ਦੇ ਨਾਲ ਕਰੇ, ਕਿਸੇ ਦੀ ਰਖੈਲ ਬਣ ਨਾਲੋਂ ਨਾ, ਕਿਸੇ ਦੀ ਰਖੈਲ ਬਣ ਨਾਲੋਂ ਤੁਸੀਂ ਆਪਣੇ ਦਸਾਂ ਨੌਵਾਂ ਦੀ ਕਿਰਤ ਕਰਕੇ ਕਮਾਈ ਖਾ ਲਓ ਨਾ, ਉਹ ਹੱਦ ਦਰਜੇ ਦੀ ਚੰਗੀ ਹੈ। ਪਰ ਪੰਜਾਬ ਦੇ ਪੱਤਰਕਾਰ, ਮੈਂ ਸਾਰੇ ਨਹੀਂ ਕਹਿੰਦਾ ਜੀ, ਪਰ 99% ਮੈਂ ਕਹਿ ਰਿਹਾ, ਜਿਹੜੇ ਸੁਣਨਗੇ ਉਹਨਾਂ ਨੂੰ ਵੀ ਲੱਗੂਗਾ ਵੀ ਹਾਂ ਇਹ ਜ਼ਿਆਦਾ ਬੋਲਦਾ, ਵਟ ਨਾਟ, ਮੈਨੂੰ ਉਸ ਗੱਲ ਦੀ ਪਰਵਾਹ ਨਹੀਂ ਜੀ। ਪਰ ਸਾਰੇ ਜਿਹੜੇ ਇਸ ਕੰਮ 'ਚ ਤੁਸੀਂ ਬਰਾਬਰ ਦੇ ਦੋਸ਼ੀ ਹੋ। ਜੇ ਪੰਜਾਬ ਅੱਜ ਬੇਰੁਜ਼ਗਾਰੀ ਨਾਲ ਜੂਝ ਰਿਹਾ, ਨਸ਼ੇ ਨਾਲ ਜੂਝ ਰਿਹਾ, ਪ੍ਰਦੂਸ਼ਣ ਨਾਲ ਜੂਝ ਰਿਹਾ, ਪੰਜਾਬ ਨੇ ਇੰਨੇ ਲੱਖਾਂ ਪੁੱਤ ਮਰਵਾਏ, ਤੁਸੀਂ ਉਹਦੇ ਬਰਾਬਰ ਦੇ ਜ਼ਿੰਮੇਵਾਰ ਹੋ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ। ਤੁਸੀਂ ਹੁਣ 60 ਸਾਲ ਦੇ ਹੋ, 65 ਸਾਲ ਦੇ ਹੋ, ਪਰ ਤੁਸੀਂ ਬਰਾਬਰ ਦੇ ਜ਼ਿੰਮੇਵਾਰ ਹੋ। ਤੁਸੀਂ ਸੋਸ਼ਲ ਮੀਡੀਆ 'ਤੇ ਆ ਕੇ ਜਿੰਨਾ ਮਰਜ਼ੀ ਆਪਣੇ ਆਪ ਨੂੰ ਡਿਫੈਂਡ ਕਰ ਲਓ, ਜਸਟੀਫਾਈ ਕਰ ਲਓ, ਪਰ ਤੁਹਾਡੇ ਰਿਕਾਰਡ ਬੋਲਦੇ ਨੇ। ਤੁਸੀਂ ਉਦੋਂ ਵੀ ਨਹੀਂ ਬੋਲੇ, ਤੁਸੀਂ ਅੱਜ ਵੀ ਨਹੀਂ ਬੋਲ ਰਹੇ, ਅਤੇ ਜਦੋਂ ਤੁਸੀਂ ਮਰ ਜਾਣਾ ਤੁਸੀਂ ਉਦੋਂ ਵੀ ਨਹੀਂ ਬੋਲਣਾ। ਫਿਰ ਜੀਂਦੇ ਅਤੇ ਮਰੇ ਦਾ ਕੀ ਫਰਕ ਹੈ ਜੀ? ਫਿਰ ਤਾਂ ਕੋਈ ਫਰਕ ਹੈ ਹੀ ਨਹੀਂ ਜਾ। ਹੁਣ ਤੁਸੀਂ ਸਾਰਿਆਂ ਨੂੰ ਵਾਸ਼ਿੰਗਟਨ ਪੋਸਟ ਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ, ਵਾਸ਼ਿੰਗਟਨ ਪੋਸਟ ਦਾ ਮੈਂ ਪ੍ਰੋਗਰਾਮ ਇਸ ਗੱਲ 'ਤੇ ਖਤਮ ਕਰਦਾ। ਵਾਸ਼ਿੰਗਟਨ ਪੋਸਟ ਦੀ ਇੱਕ ਛੋਟੀ ਜਿਹੀ ਹੈਡਲਾਈਨ, ਉਹਦਾ ਇੱਕ ਇੱਕ ਜਿਹੜਾ ਲੋਗੋ ਆ, ਇੱਕ ਨਾਰਾ ਕਹਿ ਲਈਏ, ਉਹਨਾਂ ਨੇ ਲਿਖਿਆ ਹੋਇਆ ਵੀ ਡੈਮੋਕ੍ਰੇਸੀ ਡਾਈਜ਼ ਇਨ ਦਾ ਡਾਰਕਨੈਸ। ਉਹ ਜਿਹੜਾ ਹਨੇਰਾ ਆ, ਉਹ ਹਨੇਰਾ, ਉਸ ਹਨੇਰੇ ਨੂੰ ਚਾਨਣ ਕਰਨ ਵਾਲੇ ਪੱਤਰਕਾਰ ਨੇ, ਪਰ ਪੰਜਾਬ ਦੇ ਕੋਲ ਉਹ ਪੱਤਰਕਾਰ ਬਿਲਕੁਲ ਨਹੀਂ ਹੈਗੇ। ਆਸ ਕਰਦੇ ਸ਼ਾਇਦ ਅੱਗੇ ਆਉਣਗੇ, ਪਰ ਜੋ ਅੱਜ ਕੱਲ੍ਹ ਹਾਲ ਹੈ, ਯੂਟਿਊਬ ਵਾਲਾ ਹਿਸਾਬ ਹੈ ਵੀ ਹਰੇਕ ਟਾਣੀ 'ਤੇ ਪੱਤਰਕਾਰ ਬੈਠਾ ਹੋਇਆ, ਮੈਨੂੰ ਇਹ ਤੋਂ ਕੋਈ ਆਸ ਨਹੀਂ। ਪਰ ਮੈਂ ਜਿਹੜੇ ਆਪਣੇ ਸਰੋਤੇ ਆ, ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਸ਼ਾਇਦ ਇਸ ਗੱਲ ਨੂੰ ਸਮਝੋਗੇ ਵੀ ਇਕੱਲੇ ਸਿਆਸਤਦਾਨ ਨਹੀਂ ਆਪਣੇ ਸਮਾਜ ਦੀ, ਜੋ ਇਸ ਵੇਲੇ ਆਪਣਾ ਸਮਾਜ ਗਰਕ ਗਿਆ, ਉਹਦੇ ਲਈ ਜ਼ਿੰਮੇਵਾਰ ਨੇ। ਇਸ ਲਈ ਪੱਤਰਕਾਰ ਵੀ ਜ਼ਿੰਮੇਵਾਰ ਨੇ, ਜਿਨ੍ਹਾਂ ਨੇ ਅੱਜ ਤੱਕ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੂੰ ਸਿੱਧੇ ਸਵਾਲ ਨਹੀਂ ਕੀਤੇ, ਉਹਨਾਂ ਦੀ ਅਕਾਊਂਟੇਬਿਲਿਟੀ ਨਹੀਂ ਬਣਾਈ, ਤੇ ਉਹ ਵੀ ਇਸ ਸਾਰੇ ਕਾਰੋਬਾਰ ਦੇ ਵਿੱਚ ਜ਼ਿੰਮੇਵਾਰ ਨੇ। ਇਹਦੇ ਉੱਤੇ ਮੈਂ ਇੱਕ ਹੋਰ ਪ੍ਰੋਗਰਾਮ ਕਰੂੰਗਾ, ਉਹਦੇ ਵਿੱਚ ਵੀ ਆਪਾਂ ਇਹੀ ਸਵਾਲ ਕਰਾਂਗੇ, ਇਹੀ ਕੁਐਸਚਨਿੰਗ ਕਰਾਂਗੇ ਵੀ ਜੇ ਤੁਸੀਂ ਆਪਣੇ ਪੇਸ਼ੇ ਨਾਲ ਵਫ਼ਾਦਾਰ ਨਹੀਂ ਹੋ ਫਿਰ ਤੁਸੀਂ ਕਿਹਦੇ ਨਾਲ ਵਫ਼ਾਦਾਰ ਹੋ। ਬਹੁਤ ਬਹੁਤ ਧੰਨਵਾਦ ਜੀ ਸੁਣਨ ਲਈ, ਤੇ ਕਿਰਪਾ ਕਰਕੇ ਮੈਨੂੰ ਜ਼ਰੂਰ ਦੱਸਿਓ ਵੀ ਜੇ ਤੁਹਾਨੂੰ ਇਸ ਐਪੀਸੋਡ ਵਿੱਚ ਕੋਈ ਓਬਜੈਕਸ਼ਨ ਆ ਜਾਂ ਕੋਈ ਸਲਾਹ ਆ, ਤਾਂ ਤੁਸੀਂ ਪਲੀਜ਼ ਮੈਨੂੰ ਫੇਸਬੁੱਕ 'ਤੇ ਵੀ ਕੰਟੈਕਟ ਕਰ ਸਕਦੇ ਹੋ, ਮੇਰਾ ਨੰਬਰ ਹੈ ਜੀ 0434, ਉਹਦੇ ਉੱਤੇ ਵੀ ਕੰਟੈਕਟ ਕਰ 0434-197-298, ਉਹਦੇ ਉੱਤੇ ਵੀ ਕੰਟੈਕਟ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਇੱਕ ਵਾਰੀ ਫੇਰ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਵੀ ਤੁਸੀਂ ਆਪਣਾ ਟਾਈਮ ਕੱਢ ਕੇ ਮੇਰਾ ਪ੍ਰੋਗਰਾਮ ਸੁਣਿਆ, ਮੈਂ ਆਸ ਕਰਦਾ ਅੱਗੇ ਤੋਂ ਵੀ ਤੁਸੀਂ ਮੇਰੇ ਨਾਲ ਜੁੜੇ ਰਹੋਗੇ। ਬਹੁਤ ਬਹੁਤ ਧੰਨਵਾਦ।